जिन्ना में रखिया भरोसा तेरा उन्हें सब कुछ पाया है। रखिया भरोसा तेरा उन्हें सब कुछ पाया है। सब कुछ पाया जिन्ना सिरक तेरे से रखिया उन्हें सब कुछ पाया
जिन्ना सिरक तेरे से रखिया उन्हें सब कुछ पाया
जिन्ना नू सिदक ना आया है। गए जहानों खाली जिन्ना नू सिदक ना आया
है। गए जहानों खाली जिन्ना नू सिदक ना आया है। गए जहानों खाली जिन्ना नू सिदक ना आया है।
गए जहानों खाली जिन्ना नू सिदक ना
अमृत छक के आयो जेड़ा ये रस्ता बनया वो रस्ते विच ही कृपा करके बह जाओ। बीबिया बीबिया वाले पासे बैठन, भाई भाइयों वाले पासे बैठन, बाकी संगत जिथे जिथे बैठी आपो अपनी जगह ते बैठे रहो। पहरेदारा नूं फिर रोकना पैना, फिर आवाज होएगी, शोर शराबा होवे फिर आनंद नहीं आउंदा। कृपा करके बेनती है कि एकाग्रता बनाउण दा यतन करो। सत संगत जे साडे विचों शरदा ही खत्म हो गई फिर साडे पले रहा भी की? शरदा है ते सिखी, शरदा भावना ते धन गुरु ग्रंथ साहिब महाराज विचों ही दसे पातशाहियां नजर आउणगियां। जे शरदा नहीं फिर कागज ते अखर ही नजर आउण। पर अज बहुतात संसार विच उहनां लोकां दी हुई आ जिन्हां दी शरदा भावना नहीं। मत्था टेकी जाने आ शरदा नहीं बनती, नमस्कार करी जाने आ शरदा नहीं बनती। सो सतगुरु सच्चे पातशाह मेहर करन शरदा बन जाए साडी। शरदा है ते सब कुछ है। धन गुरु हरगोबिंद साहब सच्चे पातशाह मीरी पीरी दे मालक उन्होंने हुक्म किया एक सिख नूं कि जाओ भाई तुसी पांच चार जने जाओ काबल तो घोड़े खरीद के लियाने। कहिंदे सतबचन महाराज घोड़े खरीदन जाना ते रस्ते दे विच तुहानू उधर दी जानकारी घट है ते बड़ा प्यार वाला सिख रहिंदा भाई वसावा उहनू लै जायो नाल। कहिंदे सतबचन महाराज भाई वसावे नू नाल लै जावांगे। धन गुरु हरगोबिंद साहिब मर्द चरणा च नमस्कार के नमस्कार करके ओ प्यार वाले गुरसिख चल पए ते चलदे 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 भाई वसावे दे नगर पहुंचे। भाई वसावे दा जदों घर दा दरवाजा खटखटाया भाई वसावे ने बूहा खोलिया ते जदों दर्शन कीते गुरसिखां दे चा चढ़ गया। बड़े प्यार नाल मिले आपस विच गुरसिख गुरसिखां दा पहले समय विच बड़ा प्यार हुंदा सी, अज आला हाल नहीं सी। ਅੱਜ ਤੇ ਸਿੱਖ ਸਿੱਖ ਦਾ ਹੀ ਵੈਰੀ ਬਣਿਆ ਹੋਇਆ। ਪਹਿਲੇ ਸਮੇਂ ਜਦੋਂ ਕਦੇ ਆਨੰਦਪੁਰ ਸਾਹਿਬ ਹੋਲਾ ਮਹੱਲਾ ਲੱਗਣਾ ਜਾਂ ਕਦੇ ਕੋਈ ਹੋਰ ਜੋੜ ਮੇਲਾ ਹੁੰਦਾ ਸੀ ਨਾ, ਤੇ ਕਹਿੰਦੇ ਸਾਰੀ ਸੰਗਤ ਇੱਕ ਦੂਜੇ ਨੂੰ ਫਤਿਹ ਬੁਲਾਉਂਦੀ ਸੀ। ਜਦੋਂ ਇੱਦਾਂ ਤੁਰੇ ਜਾਣਾ ਤੇ ਵਾਹਿਗੁਰੂ ਦੀ ਵੀ ਆਵਾਜ਼ ਆਉਣੀ, ਕਿਉਂਕਿ ਫਤਿਹ ਬੁਲਾਉਣ ਲੱਗਿਆਂ ਦੋ ਵਾਰੀ ਵਾਹਿਗੁਰੂ ਬੋਲਿਆ ਜਾਂਦਾ, ਅਗਲਾ ਬੋਲਦਾ ਉਦੋਂ ਵੀ ਦੋ ਵਾਰੀ ਵਾਹਿਗੁਰੂ, ਇੱਕ ਦੂਜੇ ਨੂੰ ਸਭ ਨੂੰ ਫਤਿਹ ਬੁਲਾਉਣੀ। ਆਹ ਵੀ ਗੁਰਸਿੱਖ, ਅਸੀਂ ਵੀ ਗੁਰਸਿੱਖ, ਪਿਆਰ ਹੁੰਦਾ ਸੀ ਸੰਗਤਾਂ ਦਾ ਆਪਸ ਵਿੱਚ। ਅੱਜ ਪਿਆਰ ਸਾਡਾ ਜਿਹੜਾ ਉਹ ਘਟਦਾ ਜਾ ਰਿਹਾ ਤੇ ਵਪਾਰ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। ਪਿਆਰ ਘਟ ਗਿਆ ਅੰਦਰੋਂ, ਸ਼ਰਧਾ ਭਾਵਨਾ ਘਟ ਗਈ ਤੇ ਸਤਸੰਗ ਜੀ ਹੁਕਮ ਹੋ ਗਿਆ ਵਸਾਵੇ ਨੂੰ ਨਾਲ ਲੈ ਕੇ ਜਾਣਾ, ਵਸਾਵੇ ਦੇ ਘਰ ਪਹੁੰਚੇ ਉਹਦਾ ਚਾਅ ਚੁੱਕਿਆ ਨਾ ਜਾਏ। ਸ਼ੁਕਰ ਹੈ ਮੇਰੇ ਭਾਗ ਜਾਗੇ ਨੇ, ਮੇਰੇ ਘਰ ਵਿੱਚ ਗੁਰਸਿੱਖਾਂ ਦੇ ਚਰਨ ਪਏ ਨੇ, ਉਹਨਾਂ ਗੁਰਮੁਖਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਭਾਗਾਂ ਲਿਓ ਜਿਹੜੇ ਗੁਰੂ ਦੇ ਚਰਨਾਂ ਵਿੱਚ ਰਹਿੰਦੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਨੇ ਪੈਰਾਂ ਨੂੰ ਕਿਉਂ ਪੂਜਿਆ ਜਾਂਦਾ, ਚਰਨਾਂ ਦਾ ਸਤਿਕਾਰ ਕਿਉਂ ਹੁੰਦਾ। ਭਾਈ ਸਾਹਿਬ ਦੇ ਬਚਨ ਨੇ ਧਿਆਨ ਦੇਣਾ, ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਂਦੇ, ਸਿਰ ਤੇ ਉੱਚਾ ਹੈ ਸਭ ਤੋਂ ਉੱਚਾ ਤੇ ਪੈਰ ਨੇ ਨੀਵੇਂ ਸਭ ਤੋਂ ਨੀਵੇਂ, ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ। ਮੂੰਹ ਅੱਖਾਂ ਨੱਕ ਕੰਨ ਹੱਥ ਇਹਨਾਂ ਸਾਰਿਆਂ ਦਾ ਭਾਰ ਸਾਡੇ ਪੈਰ ਚੁੱਕਦੇ ਨੇ, ਵਜਨ ਚੁੱਕਦੇ ਨੇ ਸਾਡੇ ਸਰੀਰ ਦਾ, ਪਰ ਸਿਰ ਪੈਰਾਂ ਤੇ ਚੁੱਕਦਾ ਹੈ। ਇਹ ਉੱਚਾ ਹੈ ਸਿਰ, ਉੱਚਾ ਨੀਵੇਂ ਚਰਨ, ਪਰ ਕੀ ਇਹਨਾਂ ਪੈਰਾਂ ਵਿੱਚ ਜਿਸ ਕਰਕੇ ਸਿਰ ਜਿਹੜਾ ਹੈ ਉਹ ਇਹਨਾਂ ਪੈਰਾਂ ਤੇ ਚੁੱਕਦਾ। ਤੇ ਭਾਈ ਸਾਹਿਬ ਦੇ ਅਗਲੇ ਬਚਨ ਨੇ ਸਭ ਚੇਹਨ ਛੱਡ ਪੂਜੀਅਨ, ਕੌਣ ਕਰਮ ਕਮਾਉਂਦੇ। ਇਹੋ ਜਿਹਾ ਕਿਹੜਾ ਕਰਮ ਕਰਦੇ ਨੇ ਜਿਸ ਕਰਕੇ ਸਾਰੇ ਚੇਹਨਾਂ ਨੂੰ ਛੱਡ ਕੇ ਇਹਨਾਂ ਦਾ ਹੀ ਸਤਿਕਾਰ ਕੀਤਾ ਜਾਂਦਾ, ਕਿਉਂਕਿ ਵੱਡੇ ਦਾ ਸਤਿਕਾਰ ਪੈਰੀ ਹੱਥ ਲਾ ਕੇ ਕਰੋਗੇ, ਮੋਢੇ ਹੱਥ ਨਹੀਂ ਲਾਓਗੇ, ਹੱਥ ਚ ਹੱਥ ਫੜ ਕੇ ਨਹੀਂ ਸਤਿਕਾਰ ਹੁੰਦਾ ਵੱਡੇ ਦਾ। ਜਿਹਨੂੰ ਅਸੀਂ ਸਤਿਕਾਰ ਦੇਵਾਂਗੇ ਉਹਦੇ ਪੈਰੀ ਹੱਥ ਲਾਵਾਂਗੇ, ਇਹ ਵੱਡੇ ਦਾ ਸਤਿਕਾਰ ਜਿਹਨੂੰ ਅਸੀਂ ਸਤਿਕਾਰ ਦਿੰਦੇ। ਤੇ ਸਭ ਚੇਹਨ ਛੱਡ ਪੂਜੀਅਨ, ਸਾਰੇ ਸਰੀਰ ਦੇ ਅੰਗ ਛੱਡ ਕੇ ਇਹਨਾਂ ਨੂੰ ਕਿਉਂ ਪੂਜਿਆ ਜਾਂਦਾ, ਇਹ ਕਿਉਂ, ਇਹ ਕਿਹੜਾ ਕੰਮ ਕਰਦੇ ਨੇ, ਕੌਣ ਕਰਮ ਕਮਾਉਂਦੇ। ਤੇ ਭਾਈ ਸਾਹਿਬ ਦਾ ਅਗਲਾ ਬਚਨ ਹੈ ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਇਹ ਚਰਨਾਂ ਦਾ ਸਤਿਕਾਰ ਤਾਂ ਹੈ ਕਿਉਂਕਿ ਇਹ ਚਰਨ ਸਾਧ ਸੰਗਤ ਵੱਲ ਚੱਲ ਚੱਲ ਜਾਂਦੇ, ਗੁਰੂ ਦੇ ਚਰਨਾਂ ਵਿੱਚ ਚੱਲ ਕੇ ਜਾਂਦੇ ਨੇ। ਇਕੱਲੇ ਹੱਥ ਨਹੀਂ ਪਹੁੰਚ ਸਕਦੇ, ਇਕੱਲੇ ਕੰਨ ਨਹੀਂ ਜਾ ਸਕਦੇ, ਕੰਨਾਂ ਇਕੱਲਾ ਨੱਕ ਨਹੀਂ ਪਹੁੰਚਦਾ, ਇਹ ਪੈਰਾਂ ਦੇ ਰਾਹੀਂ ਇਹ ਜ਼ਰੀਆ ਬਣਦੇ ਨੇ, ਇਹ ਸਾਨੂੰ ਲੈ ਕੇ ਜਾਂਦੇ ਨੇ। ਇਸੇ ਕਰਕੇ ਇਹਨਾਂ ਪੈਰਾਂ ਦਾ ਸਤਿਕਾਰ ਹੈ। ਵਤਨ ਪਾਰਿਓ ਪੁਕਾਰ ਨੂੰ ਕਰ ਪਾਰ ਵਸੰਦ, ਵਤਨ ਵਾਸਤੇ ਦੇਸ਼ ਵਾਸਤੇ ਇਹ ਤੁਰਦੇ ਨੇ, ਪਰ ਉਪਕਾਰ ਕਰਦੇ ਨੇ ਸਰਹੱਦਾਂ ਤੇ ਸਾਡੇ ਨੌਜਵਾਨ ਜੁਝਾਰੂ ਜੋਧੇ ਜੂਝਦੇ ਨੇ। ਇਹ ਪੈਰਾਂ ਰਾਹੀਂ ਵੇਖੋ ਕਿੰਨੀ ਸਤਸੰਗਤ ਘਾਲਣਾ ਘਾਲਦੇ ਨੇ। ਤੇ ਭਾਈ ਗੁਰਦਾਸ ਜੀ ਨੂੰ ਪੁੱਛਿਆ ਭਾਈ ਸਾਹਿਬ ਜੀ ਇਹਨਾਂ ਪੈਰਾਂ ਦਾ ਸਤਿਕਾਰ ਕੀਤਾ ਜਾਂਦਾ ਜਿਹੜੇ ਸੰਗਤ ਵਿੱਚ ਚੱਲ ਕੇ ਜਾਂਦੇ ਨੇ, ਜਿਹੜੇ ਪੈਰ ਗੁਰੂ ਦੇ ਚਰਨਾਂ ਵਿੱਚ ਪਹੁੰਚਦੇ ਨੇ, ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ। ਤੇ ਭਾਈ ਸਾਹਿਬ ਜੀ ਤੁਸੀਂ ਇਹਨਾਂ ਪੈਰਾਂ ਦਾ ਕਿੰਨਾ ਕੁ ਸਤਿਕਾਰ ਕਰਦੇ ਹੋ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕਿ ਮੈਂ ਇੰਨਾ ਸਤਿਕਾਰ ਕਰਨਾ ਕਿ ਮੇਰੀ ਖਲੋਂ ਮੋਜੜੇ ਗੁਰਸਿੱਖ ਹੰਡਾਉਂਦੇ। ਮੈਂ ਕਹਿੰਦਾ ਵਾ ਕਿ ਮੇਰੀ ਚਮੜੀ ਲਾ ਲਓ, ਚਮੜੀ ਲਾ ਕੇ ਉਹਨਾਂ ਦੇ ਜੁੱਤੇ ਬਣਾਓ ਤੇ ਉਹਨਾਂ ਗੁਰਸਿੱਖਾਂ ਦੇ ਪੈਰਾਂ ਵਿੱਚ ਪਾਓ ਜਿਹੜੇ ਨਿਤ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਨੇ। ਆਖੋ ਸਤਨਾਮ, ਮੇਰੀ ਖਲੋਂ ਮੋਜੜੇ ਗੁਰਸਿੱਖ ਹੰਡਾਉਂਦੇ। ਗੁਰੂ ਦੇ ਪਿਆਰੇ ਗੁਰਸਿੱਖ ਉਹਨਾਂ ਨੂੰ ਪੈਰਾਂ ਚ ਪਾ ਕੇ ਹੰਡਾਉਣ, ਮੇਰੇ ਚੰਮ ਦੀਆਂ ਜੁੱਤੀਆਂ ਬਣਾ ਲਈਆਂ ਜਾਣ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫੈਸਲਾ। ਗੁਰਮੁਖੋ ਜੁਗਤਾ ਵਹੀ ਹੈ ਜਿਸ ਮੇਂ ਜਾਨ ਹੋਤੀ ਹੈ, ਅਕੜਨਾ ਹੀ ਤੋਂ ਮੁਰਦੋਂ ਕੀ ਪਹਿਚਾਨ ਹੋਤੀ ਹੈ। ਐਡੇ ਵੱਡੇ ਵਿਦਵਾਨ, ਪਰ ਕਿੱਡੀ ਵੱਡੀ ਨਿਮਰਤਾ ਹੈ ਉਹਨਾਂ ਵਿੱਚ, ਤੇ ਝੁਕੇਗਾ ਹੀ ਉਹ ਜਿਹਦੇ ਵਿੱਚ ਜਾਨ ਹੈ, ਤੇ ਆਕੜਦਾ ਤੇ ਮੁਰਦਾ ਹੁੰਦਾ, ਮੁਰਦਾ ਆਕੜੇ ਹੀ ਰਹਿੰਦਾ, ਉਹਨੇ ਕੀ ਝੁਕਣਾ। ਖੁਸਫਨਾ ਜਿਨ੍ਹਾਂ ਦੇ ਅੰਦਰ ਕੁਝ ਹੈ ਉਹ ਤੇ ਝੁਕਣਗੇ, ਤੇ ਜਿਨ੍ਹਾਂ ਦੇ ਅੰਦਰ ਹੀ ਕੁਛ ਨਹੀਂ, ਕਿਸੇ ਦੀ ਸੰਗਤ ਨਹੀਂ ਕੀਤੀ, ਕੋਈ ਮਨ ਨੂੰ ਨਾਮ ਦਾ ਰੰਗ ਚੜਿਆ ਹੀ ਨਹੀਂ, ਉਹਨਾਂ ਨੇ ਕੀ ਝੁਕਣਾ ਹੈ। ਉੱਤੇ ਪੱਥਰ ਦਿਲ ਲੋਕ ਬਹੁਤ ਹਨ ਸੰਸਾਰ, ਪਰ ਜਿਹੜੇ ਘੜੇ ਗਏ ਨੇ ਜਿਨ੍ਹਾਂ ਉੱਤੇ ਕਿਰਪਾ ਹੈ, ਉਹ ਹਮੇਸ਼ਾ ਝੁਕਦੇ ਨੇ। ਤੇ ਸਤ ਸੰਗਤ ਭਾਈ ਸਾਹਿਬ ਕਹਿੰਦੇ ਨੇ, ਮੇਰੀ ਖਲੋਂ ਮੌਜੜੇ ਗੁਰਸਿੱਖ ਹੰਡਾਂਦੇ, ਤੇ ਲਾਸਟ ਪੰਗਤੀ ਏ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ, ਵੱਡੇ ਭਾਗ ਹੋਣ ਜਿਨ੍ਹਾਂ ਦੇ, ਉਹਨਾਂ ਦੇ ਮੱਥੇ ਉੱਤੇ ਫਿਰ ਗੁਰਮੁਖਾਂ ਦੀ, ਸਾਧੂਆਂ ਦੀ, ਗੁਰਸਿੱਖਾਂ ਦੀ ਚਰਨ ਧੂੜ ਲੱਗਦੀ ਹੈ, ਤੇ ਝੁਕੇ ਬਿਨਾਂ ਮੱਥੇ ਤੇ ਚਰਨ ਧੂੜ ਨਹੀਂ ਲੱਗ ਸਕਦੀ। ਆਖੋ ਸਤਨਾਮ, ਝੁਕੇ ਬਿਨਾਂ ਨਹੀਂ ਗੱਲ ਬਣਦੀ। ਤੇ ਝੁਕਣਾ, ਜਿੰਨਾ ਨੀਵੇਂ ਹੋਵਾਂਗੇ ਉਨੀ ਬਖਸ਼ਿਸ਼ ਹੋਏਗੀ। ਤਨ ਝੁਕਦਾ ਫਿਰ ਮਨ ਵੀ ਹੌਲੀ ਹੌਲੀ ਝੁਕਦਾ। ਉਸ ਗੁਰਸਿੱਖ ਨੇ ਸਤਿਕਾਰ ਕੀਤਾ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਚਾਹ ਚੜ ਗਿਆ ਸ਼ੁਕਰ ਹੈ ਜਿਨ੍ਹਾਂ ਦਸੰਦਣਿਆ, ਦੁਰਮਤ ਵੰਜਾ ਮਿੱਤਰ ਅਸਾਡੜੇ ਸਈ, ਹਉ ਢੁਨਿੰਦੀ ਜਗ ਸਬਾਇਆ ਚੰਦ ਨਾਨਕ ਵਿਰਲੇ ਕੇ। ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਬਸਾਲ, ਮੁਖ ਬਚਨ ਰਸਾਲ, ਮਧੂ ਮਧਰ ਪਿਆਏ। ਚਾਹ ਚੜ ਗਿਆ, ਭਾਗ ਜਾਗ ਪਏ, ਗੁਰਸਿੱਖਾਂ ਦੇ ਚਰਨ ਪਏ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜ, ਜਿਨ੍ਹਾਂ ਨੂੰ ਮਿਲਣ ਕਰਕੇ ਵਾਹਿਗੁਰੂ ਦਾ ਨਾਮ ਚੇਤੇ ਆਵੇ, ਰੋਜ਼ ਪੜ੍ਹਨੇ ਆ ਗੁਰਮੁਖੋ।
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਪਹਿਲੀ ਉਹਨਾਂ ਪਿਆਰਿਆਂ ਨੂੰ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਪਹਿਲੀ ਉਹਨਾਂ
ਆਵੋ ਭੈਣੇ ਗੱਲ ਮਿਲ ਹੈ ਮਿਲ ਹੈ ਅੰਕ ਸਹੇਲੜੀਆਂ ਮਿਲ ਕੇ ਕਰ ਹੈ ਕਹਾਣੀਆਂ ਸਮਰਥ ਕੰਤਕੀਆਂ ਮਿਲ ਕੇ ਉਹਦੀਆਂ ਕਹਾਣੀਆਂ ਕਰੀਏ ਮਿਲ ਕੇ ਵੱਡੇ ਕੀਆਂ ਵਡਿਆਈਆਂ ਕਰੀਏ ਚਾਹ ਚੜ ਗਿਆ ਸ਼ੁਕਰੇ ਕਿਰਪਾ ਹੋ ਗਈ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਸਿਰਜਣ ਤੁਮ ਗਾਵੋ ਮੇਰੇ ਨਿਰਭੈ ਨਿਰਭਉ ਕਾ ਸੁਹੇਲ ਹਉ ਵਾਰੀ ਜਿਤ ਸੁਹੇਲ ਸਦਾ ਸੁਖ ਹੋਏ ਰਹਾਓ ਉਹ ਭਾਗਾਂ ਵਾਲੇ ਨੇ ਜਿਹੜੇ ਘਰਾਂ ਵਿੱਚ ਵਾਹਿਗੁਰੂ ਦੇ ਸੋਹਿਲੇ ਗਾਏ ਜਾਂਦੇ ਮੈਨੂੰ ਉਸ ਘਰ ਵਿੱਚ ਰੱਖ ਜਿੱਥੇ ਤੇਰੀ ਕੀਰਤੀ ਹੁੰਦੀ ਹੈ ਜਿੱਥੇ ਸਾਰੇ ਮਿਲ ਕੇ ਬਹਿੰਦੇ ਨੇ ਜਿੱਥੇ ਤੇਰੇ ਸ਼ਬਦ ਦੀ ਵਿਚਾਰ ਹੁੰਦੀ ਤੇ ਸਤਸੰਗ ਜੀ ਹੁਣ ਚਾਹ ਚੜ ਗਿਆ ਭਾਈ ਵਸਾਵੇ ਨੂੰ ਹੁਕਮ ਦੱਸੋ ਗੁਰਸਿੱਖਾਂ ਨੇ ਦੱਸਿਆ ਵਸਾਵਿਆ ਸੱਚੇ ਪਾਤਸ਼ਾਹ ਨੇ ਘੋੜੇ ਖਰੀਦਣ ਭੇਜਿਆ ਤੇ ਸਾਨੂੰ ਇਹ ਹਦਾਇਤ ਕੀਤੀ ਹੈ ਕਿ ਇਕੱਲੇ ਨਾ ਜਾਇਓ ਵਸਾਵੇ ਨੂੰ ਨਾਲ ਲੈ ਕੇ ਜਾਇਓ ਉਹਨੂੰ ਪਤਾ ਹੈ ਭਾਈ ਵਸਾਵੇ ਨੂੰ ਚਾਹ ਚੜ ਗਿਆ ਸ਼ੁਕਰ ਹੈ ਮੇਰੇ ਸਤਿਗੁਰਾਂ ਨੇ ਮੈਨੂੰ ਯਾਦ ਕੀਤਾ ਯਾਦ ਕਰ ਲੈਣਾ ਹੀ ਬੜੀ ਵੱਡੀ ਗੱਲ ਹੁੰਦੀ ਹੈ ਕਿਤੇ ਲਿਸਟ ਵਿੱਚ ਨਾ ਹੋ ਜਾਣਾ ਹੀ ਵੱਡੀ ਗੱਲ ਦੋ ਭਗਤ ਬੈਠੇ ਸੀ ਬੰਦਗੀ ਕਰਨ ਇੱਕ ਬਜ਼ੁਰਗ ਸੀ ਉਹਦੀ ਉਮਰ ਬੜੀ ਵਡੇਰੀ ਹੋ ਗਈ ਸੀ ਨਾਮ ਜਪਦੇ ਦੀ ਇੱਕ ਨੂੰ ਥੋੜ੍ਹਾ ਕੁ ਚਿਰ ਹੋਇਆ ਸੀ ਜਵਾਨ ਸੀ ਨਾਰਦ ਜੀ ਆਏ ਵਿਚਰਦੇ ਵਿਚਰਦੇ ਉਹ ਬਜ਼ੁਰਗ ਨੂੰ ਪੁੱਛਿਆ ਮੈਂ ਚੱਲਿਆ ਭਗਵਾਨ ਕੋਲ ਸੁਨੇਹਾ ਦੇਣਾ ਕੋਈ ਬਜ਼ੁਰਗ ਕਹਿੰਦਾ ਪੁੱਛਿਓ ਕਦੋਂ ਮਿਲੇਗਾ ਬੜਾ ਚਿਰ ਹੋ ਗਿਆ ਨਾਮ ਜਪਦਿਆਂ ਉਹਦਾ ਕਦੋਂ ਆਏਗਾ ਕਹਿੰਦੇ ਪੁੱਛਾਂਗੇ ਜਵਾਨ ਸੀ ਜਿਹੜਾ ਉਹਨੂੰ ਤੂੰ ਭਾਈ ਸੁਨੇਹਾ ਦੇਣਾ ਕੋਈ ਕਹਿੰਦੇ ਪੁੱਛਿਓ ਮੇਰੇ ਬਾਰੇ ਵੀ ਪੁੱਛ ਲਿਓ ਪਹਿਲਾਂ ਤੇ ਉਹਨੇ ਇਹ ਕਿਹਾ ਕਿ ਕੋਈ ਨੀ ਮੇਰੇ ਵਾਸਤੇ ਕੱਲ੍ਹ ਨੂੰ ਤੰਗ ਕਰਨਾ ਤਕਲੀਫ਼ ਦੇਣੀ ਹੈ ਚਲੋ ਦੁਬਾਰਾ ਕਹਿੰਦਾ ਚਲੋ ਕੋਈ ਨੀ ਜੇ ਪੁੱਛਣਾ ਤੇ ਇਹੀ ਪੁੱਛ ਲਿਓ ਕਦੋਂ ਕਿਰਪਾ ਕਰਨਗੇ ਤਰੁੱਠਣਗੇ ਕਦੋਂ ਮਿਹਰ ਹੋਏਗੀ ਕਹਿੰਦੇ ਠੀਕ ਆ ਦੋਵਾਂ ਬਾਰੇ ਪੁੱਛਿਆ ਕਹਿੰਦੇ ਜੀ ਦੱਸੋ ਤੁਹਾਡੇ ਭਗਤ ਨਾਮ ਜਪਦੇ ਆ ਇੱਕ ਬਜ਼ੁਰਗ ਹੋ ਗਿਆ ਜਪਦਾ ਜਪਦਾ ਇੱਕ ਜਵਾਨੀ ਹੈ ਜੇ ਇਹਨਾਂ ਨੂੰ ਕਦੋਂ ਦਰਸ਼ਨ ਦਿਓਗੇ ਭਗਵਾਨ ਕਹਿਣ ਲੱਗੇ ਨਾਰਦਾ ਜਾ ਕਹਿ ਜਾ ਕੇ ਇਹਨਾਂ ਨੂੰ ਜਿਹੜੇ ਦਰਖਤਾਂ ਥੱਲੇ ਬੈਠੇ ਨੇ ਇਹਨਾਂ ਦਰਖਤਾਂ ਦੇ ਪੱਤੇ ਗਿਣ ਲੈਣ ਇੰਨੇ ਸਾਲ ਲੱਗਣਗੇ ਅਜੇ ਇੰਨੇ ਸਾਲ ਉਹ ਜਦੋਂ ਸਾਧ ਸੰਗਤ ਨਾਰਦ ਜੀ ਵਾਪਸ ਆਏ ਦੋਵੇਂ ਦਰਖਤਾਂ ਦੇ ਪੱਤੇ ਬੜੇ ਸੰਘਣੇ ਛੋਟੇ ਛੋਟੇ ਪੱਤੇ ਬੜੇ ਬਜ਼ੁਰਗ ਨੇ ਪੁੱਛਿਆ ਕਦੋਂ ਦਰਸ਼ਨ ਹੋਣਗੇ ਬਾਪੂ ਜੀ ਬਜ਼ੁਰਗੋ ਆ ਪੱਤੇ ਗਿਣ ਲਓ ਦਰਖਤ ਦੇ ਇੰਨਾ ਚਿਰ ਲੱਗ ਜਾਣਾ ਕਹਿੰਦੇ ਭਗਵਾਨ ਕਹਿੰਦੇ ਆ ਦਰਖਤ ਦੇ ਪੱਤੇ ਇੰਨੇ ਸਾਲ ਲੱਗਣਗੇ ਅਜੇ ਉਹਨੇ ਉਸੇ ਸਮੇਂ ਜੋ ਸਮਾਨ ਉਹਦੇ ਕੋਲ ਸੀ ਚਿਮਟਾ ਚਿੱਪੀ ਜੋ ਵੀ ਸੀ ਵਗਾ ਕੇ ਮਾਰਿਆ ਕਹਿੰਦਾ ਮੈਨੂੰ ਦਰਸ਼ਨਾਂ ਦੀ ਲੋੜ ਹੀ ਨਹੀਂ ਇੰਨੇ ਸਾਲ ਇਹ ਤੇ ਬਹੁਤ ਲੰਮਾ ਟਾਈਮ ਫਿਰ ਨੌਜਵਾਨ ਸੀ ਜਿਹੜਾ ਉਹਦੇ ਪਾਸ ਗਏ ਜਦੋਂ ਉਸ ਨੌਜਵਾਨ ਨੇ ਵੇਖਿਆ ਕਹਿੰਦੇ ਨਾਰਦਾ ਮੈਂ ਭਗਵਾਨ ਕੋਲ ਜਾ ਕੇ ਆਇਆ ਮੈਂ ਨਾਰਦ ਜੀ ਕਹਿਣ ਲੱਗੇ ਕਿ ਮੈਂ ਤੇਰਾ ਜ਼ਿਕਰ ਕੀਤਾ ਸੀ ਭਗਤਾ ਐਰੀਸ਼ੀਆ ਕੀ ਕਹਿੰਦੇ ਭਗਵਾਨ ਜੀ ਮੇਰੇ ਵਾਸਤੇ ਕਹਿੰਦੇ ਉਹ ਕਹਿੰਦੇ ਆ ਬਈ ਦਰਸ਼ਨ ਤੇ ਹੋਣਗੇ ਆ ਦਰਖਤ ਦੇ ਪੱਤੇ ਗਿਣ ਲੈ ਇੰਨੇ ਸਾਲ ਲੱਗਣਗੇ ਉਹ ਕਹਿੰਦੇ ਚਾਹ ਚੜ ਗਿਆ ਉਹਨੂੰ ਫੁੱਲਿਆ ਨਾ ਸਮਾਏ ਖੁਸ਼ੀ ਨੱਚਣ ਲੱਗ ਪਿਆ ਕਹਿੰਦੇ ਕੀ ਗੱਲ ਬਈ ਇੰਨਾ ਖੁਸ਼ ਕਿਉਂ ਹੈ ਆ ਪੱਤੇ ਗਿਣ ਕਿੰਨੇ ਨੇ ਉਹ ਕਹਿੰਦਾ ਇਹਦੇ ਹੱਲ ਨਹੀਂ ਵੇਖਣਾ ਇਹ ਤੇ ਬਹੁਤ ਥੋੜੇ ਆ ਮੈਨੂੰ ਤੇ ਚਾਅ ਇਸ ਗੱਲ ਦਾ ਕਿ ਮੈਂ ਉਹਦੀ ਲਿਸਟ ਵਿੱਚ ਤੇ ਹਾਂ ਆਖੋ ਸਤਨਾ ਹਾਂ
ਵਾਹਿਗੁਰੂ
ਬਈ ਡੇਟ ਪੈ ਗਈ ਤਰੀਕ ਪੈ ਗਈ ਮਿਥਿਆ ਸਮਾਂ ਤੇ ਆ ਹੀ ਜਾਂਦਾ ਰੱਖਿਆ ਸਮਾਂ ਤੇ ਆ ਹੀ ਜਾਏਗਾ ਬਸ ਇਹਨੂੰ ਹੀ ਖੁਸ਼ੀ ਬਹੁਤ ਆ ਵੀ ਉਹਦੀ ਲਿਸਟ ਵਿੱਚ ਕਿਤੇ ਮੇਰਾ ਨਾਂ ਤੇ ਹੈ ਨਾ ਵੀ ਮੈਂ ਜਾਣਾ ਹੈ ਆ ਪੱਤੇ ਉਹਦੀ ਗਿਣਤੀ 'ਚ ਤੇ ਹੈਗੇ ਨੇ ਸਾਡੀ ਗਿਣਤੀ 'ਚ ਨਹੀਂ ਉਹਨੂੰ ਤੇ ਇਕੱਲੇ ਇਕੱਲੇ ਦਾ ਪਤਾ ਉਹਨੂੰ ਪਤਾ ਵੀ ਇਹ ਜਿੰਨੇ ਪੱਤੇ ਨੇ ਜਦੋਂ ਇੰਨੇ ਸਾਲ ਲੰਘਣਗੇ ਮੈਂ ਜਾਣਾ ਹੈ ਉਹਦੀ ਡਾਇਰੀ 'ਚ ਉਹਦੀ ਲਿਸਟ ਵਿੱਚ ਮੇਰਾ ਨਾਂ ਤੇ ਹੈਗਾ ਇੰਨਾ ਹੀ ਬਹੁਤ ਹੈ ਆਖੋ ਸਤਨਾਮ ਮੈਨੂੰ ਹੋਰ ਕੁਝ ਚਾਹੀਦਾ ਹੀ, ਹੋਰ ਕਿਸੇ ਚੀਜ਼ ਦੀ ਇੱਛਾ ਹੀ। ਭਾਈ ਵਸਾਵਾ ਉਹ ਵੀ ਕਹਿ ਰਿਹਾ ਇੱਧਰ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਉਹਦੀ ਲਿਸਟ ਵਿੱਚ ਨਾਂ ਹੈ ਮੇਰਾ, ਮੈਨੂੰ ਯਾਦ ਕਰ ਦੇਣ। ਸਪੈਸ਼ਲ ਕਿਹਾ ਗੁਰਸਿੱਖਾਂ ਨੂੰ ਵਸਾਵੇ ਨੂੰ ਲੈ ਕੇ ਜਾਇਓ, ਹਦਾਇਤ ਕੀਤੀ ਹੈ। ਭਾਗ ਜਾਗ ਪਏ, ਖੁਸ਼ੀ ਬੜੀ, ਚਾਅ ਬੜਾ ਹੈ। ਉਧਰ ਜਿਹਨੂੰ ਕਿਹਾ ਸੀ ਨਾ ਕਿ ਪੱਤੇ ਗਿਣ ਲੈ, ਉਦੋਂ ਬਾਅਦ ਉਹ ਫਿਰ ਲੱਗ ਪਿਆ ਭਗਤੀ ਕਰਨ, ਫਿਰ ਖਿੱਚ ਬਣ ਗਈ। ਦਿਨ ਦੋ ਨਹੀਂ ਲੱਗੇ, ਕਹਿੰਦੇ ਭਗਵਾਨ ਜਾ ਰਹੇ ਨੇ ਦਰਸ਼ਨ। ਨਾਰਦ ਰਾਜ ਚ ਮਿਲਿਆ, ਕਹਿੰਦਾ ਤੂੰ ਹੀ ਤੇ ਕਹਿੰਦੇ ਸੀ ਇੰਨੇ ਪੱਤੇ ਤੇ ਇੰਨਾ ਟਾਈਮ ਲੱਗੂ, ਕਹਿੰਦੇ ਹੁਣ ਨਹੀਂ ਰਿਹਾ ਜਾਂਦਾ, ਪ੍ਰੇਮ ਦੀਆਂ ਡੋਰੀਆਂ ਪੈ ਗਈਆਂ। ਮੂਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚ ਤਨੀ। ਮੇਰੀ ਬੰਧ ਹੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੁੱਟੇ ਮੋਹ। ਪ੍ਰੇਮ ਦੀਆਂ ਡੋਰਾਂ ਪੈ ਜਾਣ ਤੇ ਰੱਬ ਵਸ ਵਿੱਚ ਆ ਜਾਂਦਾ। ਕਿਸੇ ਨੂੰ ਵੀ ਸੰਸਾਰ ਵਿੱਚ ਜਿੱਤਣਾ ਗੁਰਮੁਖੋ, ਨੋਟ ਜਾਂ ਵੋਟ ਨਾਲ ਨਹੀਂ ਜਿੱਤਿਆ ਜਾ ਸਕਦਾ। ਅਸਲ ਗੱਲ ਇਹ ਕਿ ਪਿਆਰ ਦੀ ਡੋਰ ਪਾਓ, ਪ੍ਰੇਮ ਦੀ ਡੋਰ ਪਾਓ। ਜਿਹਨੇ ਪ੍ਰੇਮ ਦੀ ਡੋਰ ਪਾ ਲਈ, ਪ੍ਰੇਮ ਨਾਲ ਤੇ ਪਸ਼ੂ ਪੰਛੀ ਵੀ ਵਸ ਵਿੱਚ ਆ ਜਾਂਦੇ ਨੇ। ਪ੍ਰੇਮ ਨਾਲ ਤੇ ਕੁੱਕਰ ਕੁੱਤੇ ਨੂੰ ਆਵਾਜ਼ ਮਾਰੋ, ਉਹ ਵੀ ਪੂਛ ਲਾਉਂਦਾ ਨੇੜੇ ਆ ਜਾਂਦਾ। ਉਹ ਤੇ ਪ੍ਰੇਮ ਦੀ ਬੋਲੀ ਸਮਝਦਾ, ਭਾਵੇਂ ਰਾਮ ਕਹਿ ਤੇ ਭਾਵੇਂ ਰਹੀਮ ਕਹਿ ਤੇ ਭਾਵੇਂ ਵਾਹਿਗੁਰੂ ਕਹਿ ਭਾਵੇਂ ਅੱਲਾ ਕਹਿ, ਪਰ ਉਹਦੇ ਵਿੱਚ ਪ੍ਰੇਮ ਛੁਪਿਆ ਹੋਣਾ ਚਾਹੀਦਾ। ਜੇ ਪ੍ਰੇਮ ਨਹੀਂ ਤੇ ਭਾਵੇਂ ਅਸੀਂ ਭਾਵੇਂ ਗੁਰਮੁਖੋ ਚਾਰ ਚਾਰ ਘੰਟੇ ਨਿਤਨੇਮ ਕਰੀ ਜਾਈਏ, ਉਹਦਾ ਫਾਇਦਾ ਨਹੀਂ ਕੋਈ। ਪ੍ਰੇਮ ਦੀ ਬੋਲੀ ਉਹ ਸਮਝਦਾ, ਉਹਦੀ ਬੋਲੀ ਹੀ ਪ੍ਰੇਮ ਹੈ। ਉਹ ਬੋਲਦਾ ਹਮੇਸ਼ਾ ਮਿੱਠਾ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਬੋਲਦਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਣ ਪਾਉਂਦਾ। ਉਹ ਹਮੇਸ਼ਾ ਹੀ ਮਿੱਠਾ ਬੋਲਦਾ, ਉਹਦੀ ਬੋਲੀ ਹੀ ਪ੍ਰੇਮ ਹੈ। ਸੋ ਸਤ ਸੰਗਤ ਜਿਹੜਾ ਪ੍ਰੇਮ ਵਿੱਚ ਭਿੱਜ ਕੇ ਬੋਲਦਾ, ਇਹ ਵਾਹਿਗੁਰੂ ਦੀ ਵੀ ਬੋਲੀ ਹੈ। ਜਿਹਦੀ ਰਸਨਾ ਵਿੱਚੋਂ ਪ੍ਰੇਮ ਡੁੱਲਦਾ ਹੈ ਨਾ, ਜਿਹਦੀ ਰਸਨਾ ਵਿੱਚ ਪ੍ਰੇਮ ਆ, ਕਹਿੰਦੇ ਉਹਦੀ ਆਵਾਜ਼ ਨਹੀਂ, ਇਹ ਰੱਬ ਦੀ ਆਵਾਜ਼ ਆ। ਆਖੋ ਸਤਨਾਮ। ਪ੍ਰੇਮ ਦੀ ਆਵਾਜ਼ ਹੀ ਵਾਹਿਗੁਰੂ ਦੀ ਆਵਾਜ਼, ਪ੍ਰੇਮ ਦੀ ਬੋਲੀ ਹੀ ਪਰਮੇਸ਼ਰ ਦੀ ਬੋਲੀ ਆ। ਸੋ ਸਤ ਸੰਗਤ ਜੀ, ਚਾਹ ਚੜ ਗਿਆ ਵਸਾਵੇ ਨੂੰ, ਬੜਾ ਸਤਿਕਾਰ ਕੀਤਾ ਗੁਰਸਿੱਖਾਂ ਦਾ, ਧੰਨ ਭਾਗ ਮੇਰੇ। ਅਗਲੇ ਦਿਨ ਗੁਰੂ ਦੇ ਪਿਆਰੇ ਸਾਰੇ ਚੱਲ ਪਏ, ਪਹਿਲੀ ਰਾਤ ਕੱਟੀ, ਤੁਰੇ ਗਏ ਜਿੱਥੋਂ ਤੱਕ ਜਾ ਹੋਇਆ ਪਹੁੰਚੇ, ਫਿਰ ਰਾਤ ਪੈ ਗਈ। ਇੰਨੇ ਨੂੰ ਪਿੱਛੋਂ ਕੋਈ ਸੁਨੇਹਾ ਲੈ ਕੇ ਆ ਗਿਆ ਵਸਾਵੇ ਦੇ ਘਰੋਂ, ਕਹਿੰਦੇ ਵਸਾਵਿਆ ਬੁਰੀ ਖਬਰ ਹੈ, ਕੀ ਤੇਰਾ ਪੁੱਤਰ ਬੜਾ ਬਿਮਾਰ ਹੋ ਗਿਆ। ਵੈਦਾਂ ਨੇ ਹੱਥ ਖੜੇ ਕਰ ਦਿੱਤੇ ਨੇ ਵੀ ਬਚਦਾ ਨਹੀਂ, ਛੇਤੀ ਆ ਜਾ। ਇੰਨੀ ਗੱਲ ਸੁਣੀ, ਆਖਣ ਲੱਗਾ ਮੇਰੇ ਜਾਣ ਨਾਲ ਕਿਹੜਾ ਉਹਨੇ ਠੀਕ ਹੋ ਜਾਣਾ, ਤੁਸੀਂ ਦਵਾਈ ਦਵਾਓ, ਜੋ ਕੁਝ ਵੀ ਹੋਵੇ ਇਲਾਜ ਉਹਦਾ ਕਰਵਾਓ, ਆਪੇ ਮਹਾਰਾਜ ਮਿਹਰ ਕਰਨਗੇ, ਸਤਿਗੁਰਾਂ ਨੇ ਕਿਰਪਾ ਕਰਨੀ ਹੈ, ਬਾਕੀ ਉਹਦੇ ਹੱਥ ਹੈ। ਜੇ ਵਧੀ ਹੋਏਗੀ ਤੇ ਬਚ ਜਾਏਗਾ, ਜੇ ਉਹਦੀ ਘੱਟ ਹੀ ਗਈ, ਉਹਦਾ ਸਮਾਂ ਹੀ ਆ ਗਿਆ, ਤੇ ਉੱਥੇ ਮੈਂ ਵੀ ਕੀ ਕਰ ਲਵਾਂਗਾ, ਜਾਓ ਮੈਂ ਨਹੀਂ ਜਾਣਾ। ਉਹ ਵਾਪਸ ਆ ਗਏ, ਜਦੋਂ ਵਾਪਸ ਆਏ ਤੇ ਅਗਲੀ ਰਾਤ ਉਹਨਾਂ ਨੇ ਫਿਰ ਕਿਤੇ ਜਾ ਕੱਟੀ। ਜਦੋਂ ਦੂਜੀ ਰਾਤ ਰਸਤੇ ਵਿੱਚ ਕੱਟੀ ਤੇ ਪਿੱਛੋਂ ਫਿਰ ਸੁਨੇਹਾ ਆ ਗਿਆ, ਆਖਣ ਲੱਗੇ ਵਸਾਵਿਆ ਤੇਰਾ ਪੁੱਤਰ ਚੜ੍ਹਾਈ ਕਰ ਗਿਆ, ਤੈਨੂੰ ਸਦਾ ਵਾਸਤੇ ਛੱਡ ਗਿਆ, ਇੱਕੋ ਇੱਕ ਪੁੱਤਰ ਛੋਟੀ ਜਿਹੀ ਉਹਦੀ ਉਮਰ ਸੀ, ਚੱਲ ਛੇਤੀ ਸੰਸਕਾਰ ਕਰ ਲੈ। ਆਖਣ ਲੱਗਾ ਮੇਰੇ ਆਉਣ ਨਾਲ ਕਿਹੜਾ ਉਹਨੇ ਜਿਉਂਦਾ ਹੋ ਜਾਣਾ, ਜਾਂ ਮੇਰੇ ਸੰਸਕਾਰ ਕਰਨ ਨਾਲ ਕਿਹੜਾ ਉਹਦੀ ਮੁਕਤੀ ਹੋ ਜਾਣੀ ਆ, ਫਲ ਤੇ ਕਰਮਾਂ ਦਾ ਤੇ ਤੁਸੀਂ ਆਪੇ ਸੰਸਕਾਰ ਕਰ ਦਿਓ, ਮੈਂ ਆਪਣੇ ਗੁਰੂ ਦਾ ਹੁਕਮ ਨਹੀਂ ਮੋੜ ਸਕਦਾ। ਸ਼ਰਧਾ ਹੀ ਇੰਨੀ, ਭਾਵਨਾ ਹੀ ਇੰਨੀ ਆ ਗੁਰੂ ਤੇ। ਗੁਰਮੁਖੋ ਤੱਤੀਆਂ ਤਵੀਆਂ ਉੱਤੇ ਬਹਿਣਾ, ਦੇਗਾਂ ਵਿੱਚ ਉਬਾਲੇ ਖਾਣੇ, ਸ਼ਰਧਾ ਵਾਲੀ ਕਰ ਸਕਦੇ ਆ, ਦੂਜਾ ਤੇ ਕਰ ਹੀ ਨਹੀਂ ਸਕਦੇ। ਜਿਨ੍ਹਾਂ ਦੀ ਸ਼ਰਧਾ ਭਾਵਨਾ ਹੈ, ਉਹਨਾਂ ਨੇ ਆਪਣੀਆਂ ਜਾਨਾਂ ਗੁਰੂ ਤੋਂ ਕੁਰਬਾਨ ਕਰ ਦਿੱਤੀਆਂ, ਧਰਮ ਵਾਸਤੇ ਆਪਾਂ ਵਾਰ ਦਿੱਤਾ, ਸਭ ਕੁਛ ਕੁਰਬਾਨ ਕਰ ਦਿੱਤਾ। ਜਦੋਂ ਸਤਸੰਗਤ ਜੀ ਦੱਸਿਆ ਜਾ ਕੇ ਪੁੱਤਰ ਚੜ੍ਹਾਈ ਕਰ ਗਿਆ, ਚਿਹਰੇ ਉੱਤੇ ਕੋਈ ਫਰਕ ਨਹੀਂ ਪਿਆ, ਉਵੇਂ ਜਿਵੇਂ ਦਗਦਗ ਕਰਦਾ ਚਿਹਰਾ, ਉਵੇਂ ਜਿਵੇਂ ਚਿਹਰੇ ਤੇ ਲਾਲੀਆਂ ਪੱਕਦੀਆਂ ਨੇ, ਉਵੇਂ ਜਿਵੇਂ ਨਾਮ ਦਾ ਰੰਗ ਚੜਿਆ ਰਿਹਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾ। ਜਿਹੜਾ ਭਾਣੇ ਵਿੱਚ ਚੱਲਦਾ, ਜਿਹੜਾ ਰਜਾਬ ਵਿੱਚ ਚੱਲਦਾ, ਗੁਰਸਿੱਖ ਹੀ ਉਹ ਆ। ਤੁਸੀਂ ਸਤਸੰਗ ਜੀ, ਨਿੱਕਾ ਜਿਹਾ ਕੋਈ ਕੁੱਤਾ ਹੋਵੇ, ਬੱਚਾ ਛੋਟਾ ਜਿਹਾ, ਕੂਕਰ ਕਤੂਰਾ ਨਿੱਕਾ ਜਿਹਾ, ਉਹਨੂੰ ਤੁਸੀਂ ਚੁੱਕ ਕੇ ਮਾਰੋ ਪਟਕਾ ਕੇ ਧਰਤੀ ਨਾਲ, ਉਹ ਰੋਏਗਾ ਤੇ ਸ਼ੇਰ ਦੇ ਬੱਚੇ ਨੂੰ ਕਹਿੰਦੇ ਮਾਰੋ ਚੁੱਕ ਕੇ ਉਹ ਕਦੇ ਵੀ ਨਹੀਂ ਰੋਂਦਾ ਉਹ ਦੁੱਖ ਤੇ ਰੋਂਦਾ ਨਹੀਂ ਉਹ ਸ਼ੇਰ ਇਸੇ ਕਰਕੇ ਰਾਜਾ ਨਾ ਤੇ ਸਿੰਘ ਨਾਮ ਸ਼ੇਰ ਦਾ ਕਹਿੰਦੇ ਮਾੜੀਆਂ ਮਾੜੀਆਂ ਗੱਲਾਂ ਤੇ ਗੁਰੂ ਦਾ ਪੁੱਤਰ ਨਹੀਂ ਰੋਂਦਾ ਆਖੋ
ਸਤਨਾਮ
ਜਿਹੜਾ ਸੱਚਮੁੱਚ ਬਾਣੀ ਨਾਲ ਪਿਆਰ ਕਰਨ ਵਾਲਾ ਉਹ ਮਾੜੇ ਮਾੜੇ ਦੁੱਖਾਂ ਤੇ ਘਬਰਾਉਂਦਾ ਨਹੀਂ ਦੁੱਖ ਸੁੱਖ ਤੇ ਬਣੀ ਰਹੇ ਬਣੇ ਹੋਏ ਨੇ ਇਹ ਤੇ ਵਿਆਪਦੇ ਰਹਿੰਦੇ ਨੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਇਹ ਤੇ ਚੱਲਦਾ ਹੀ ਰਹਿਣਾ ਕੰਮ ਪਰ ਜਿਹੜੇ ਸਾਧ ਸੰਗਤੇ ਦਾ ਸੰਬੰਧ ਸਰੀਰ ਨਾਲ ਹੈ ਪਰ ਮਨ ਹਮੇਸ਼ਾ ਆਨੰਦ ਵਿੱਚ ਰਹਿੰਦਾ ਪਰ ਉਹਨਾਂ ਦਾ ਇੱਥੇ ਇੱਕ ਮਿੰਟ ਵਾਸਤੇ ਬੇਨਤੀ ਕਰਾਂਗਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਇੱਕ ਸੇਵਾਦਾਰ ਆਇਆ ਉਹਨੇ ਪੁੱਛਿਆ ਮਹਾਰਾਜ ਇਹ ਦੱਸੋ ਇਹ ਕਿਵੇਂ ਦੇਗਾਂ 'ਚ ਬਾਲੇ ਖਾ ਗਏ ਕੀ ਇਹਨਾਂ ਨੂੰ ਦਰਦ ਨਾ ਹੋਇਆ ਕਿਵੇਂ ਗੁਰੂ ਦੇ ਪਿਆਰੇ ਚਰਖੜੀਆਂ ਤੇ ਚੜ੍ਹੇ ਜਾਰੇ ਨਾਲ ਤਨ ਚਰਵਾ ਲਿਆ ਕੰਡਾ ਵੱਜੇ ਤੇ ਦਰਦ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਇਹ ਤੁਹਾਡਾ ਇਤਿਹਾਸ ਹੈ ਏਡਾ ਵੱਡਾ ਭਾਈ ਮਤੀ ਦਾਸ ਜੀ ਦਿਆਲਾ ਜੀ ਸਤੀ ਦਾਸ ਵਰਗੇ ਇਹ ਜਾਨਾਂ ਵਾਰ ਗਏ ਤੁਹਾਡੇ ਨਾਲ ਗੁਰਸਿੱਖ ਇੰਨਾ ਪਿਆਰ ਕਰਦੇ ਜਾਨਾਂ ਵਾਰ ਗਏ ਕੀ ਇਹਨਾਂ ਨੂੰ ਦਰਦ ਨਹੀਂ ਹੁੰਦਾ ਸੱਚੇ ਪਾਤਸ਼ਾਹ ਆਖਣ ਲੱਗੇ ਗੱਲ ਸੁਣ ਭਾਈ ਨਾਰੀਅਲ ਲੈ ਕੇ ਆ ਕੱਚਾ ਲੈ ਆਂਦਾ ਕੱਚਾ ਨਾਰੀਅਲ ਲਿਆਂਦਾ ਕਹਿੰਦੇ ਇੱਦਾਂ ਕਰ ਭਾਈ ਇਹਨੂੰ ਭੰਨ ਕੇ ਲਿਆ ਇਹ ਧਿਆਨ ਰੱਖੀ ਇਹਦੀ ਗਿਰੀ ਸਾਬਤ ਰਵੇ ਉਹ ਨਾ ਟੁੱਟੇ ਉਹਨੇ ਕਹਿਤਾ ਵੀ ਮਹਾਰਾਜ ਕੱਚੇ ਨਾਰੀਅਲ ਦੀ ਗਿਰੀ ਸਾਬਤ ਕਿਵੇਂ ਰਹਿ ਸਕਦੀ ਜਦੋਂ ਨਾਰੀਅਲ ਨੂੰ ਭੰਨਾਂਗੇ ਗਿਰੀ ਵੀ ਨਾਲ ਹੀ ਟੁੱਟ ਜੂ ਕਹਿੰਦੇ ਫਿਰ ਪੱਕਾ ਲਿਆ ਪੱਕਾ ਲੈ ਆਂਦਾ ਅੱਛਾ ਇਹਨੂੰ ਭੰਨ ਕੇ ਲਿਆ ਗਿਰੀ ਸਾਬਤ ਰਹਿਣੀ ਚਾਹੀਦੀ ਕਹਿੰਦੇ ਇਹ ਹੋ ਜੂ ਮਹਾਰਾਜ ਸੱਤ ਬੱਚਾ ਉਹ ਗਿਰੀ ਸਾਬਤ ਲੈ ਆਇਆ ਮਹਾਰਾਜ ਕਹਿੰਦੇ ਇਹ ਦੱਸ ਵੀ ਕੱਚੇ ਨਾਰੀਅਲ ਦੀ ਗਿਰੀ ਕਿਉਂ ਨਹੀਂ ਸਾਬਤ ਰਹਿ ਸਕਦੀ ਤੇ ਪੱਕੇ ਨਾਰੀਅਲ ਦੀ ਗਿਰੀ ਤੂੰ ਸਾਬਤ ਕਿਵੇਂ ਲੈ ਆਇਆ ਧਿਆਨ ਦੇਣਾ ਸੰਗਤ ਜੀ ਪੱਕੇ ਨਾਰੀਅਲ ਦੀ ਗਿਰੀ ਤੂੰ ਸਾਬਤ ਕਿਵੇਂ ਲੈ ਆਇਆ ਤੇ ਉਹਨੇ ਜਵਾਬ ਦਿੱਤਾ ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਕੱਚਾ ਨਾਰੀਅਲ ਹੈ ਨਾ ਉਹਦਾ ਖੋਲ ਛਿਲਕਾ ਖੋਲ ਤੇ ਗਿਰੀ ਆਪਸ ਵਿੱਚ ਜੁੜੇ ਹੋਏ ਨੇ ਕੱਚੇ ਨਾਰੀਅਲ ਦੇ ਖੋਲ ਤੇ ਗਿਰੀ ਆਪਸ ਵਿੱਚ ਜੁੜੇ ਹੋਏ ਨੇ ਜਦੋਂ ਖੋਲ ਨੂੰ ਸੱਟ ਵੱਜੇਗੀ ਤੇ ਗਿਰੀ ਟੁੱਟ ਜਾਏਗੀ ਗਿਰੀ ਨੂੰ ਵੀ ਸੱਟ ਵੱਜੇਗੀ ਉਹ ਵੀ ਟੁੱਟ ਜਾਏਗੀ ਤੇ ਮਰ ਜਾਖਣ ਲੱਗੇ ਪੱਕਾ ਕਹਿੰਦੇ ਪੱਕੇ ਦਾ ਖੋਲ ਤੇ ਗਿਰੀ ਵੱਖੋ ਵੱਖਰੇ ਹੋ ਗਏ ਨੇ ਤੋੜੀ ਜਾਓ ਨਾਰੀਅਲ ਨੂੰ ਜਿਹੜੀ ਵਿੱਚ ਗਿਰੀ ਆ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਉਹ ਉਦਾਂ ਹੀ ਰਹਿੰਦੀ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਤੇ ਸਤਸੰਗ ਜੀ ਸੱਚੇ ਪਾਤਸ਼ਾਹ ਆਖਣ ਲੱਗੇ ਤੇਰੇ ਵਰਗੇ ਜਿਹੜੇ ਕੱਚੇ ਨੇ ਨਾ ਉਹਨਾਂ ਨੂੰ ਦੁੱਖ ਲੱਗਦਾ ਇਹ ਦੁੱਖ ਦੁੱਖ ਸੁੱਖ ਤੇ ਸਰੀਰ ਨਾਲ ਵਿਆਪਦਾ ਨਾ ਪਰ ਜਿਹੜੇ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਜਿਹੜੇ ਪੱਕ ਗਏ ਨੇ ਉਹਨਾਂ ਦੀ ਆਤਮਾ ਤੇ ਉਹਨਾਂ ਦਾ ਸਰੀਰ ਵੱਖੋ ਵੱਖ ਹੋ ਜਾਂਦੇ ਨੇ ਸਰੀਰ ਨੂੰ ਵੱਢੀ ਜਾਓ ਸਰੀਰ ਦੇ ਟੋਟੇ ਟੋਟੇ ਕਰ ਦਿਓ ਭਾਵੇਂ ਖੋਪੜੀ ਲਾ ਦਿਓ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਆਖੋ ਸਤਨਾਮ ਗੁਰਮੁਖੋ ਇਹ ਸਿਮਰਨ ਕਰਨ ਵਾਲਿਆਂ ਦੀਆਂ ਗੱਲਾਂ ਨੇ ਜਿਹੜੇ ਸਿਮਰਨ ਕਰਨ ਵਾਲੇ ਆ ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਆ ਸਾਡੇ ਵਾਲਾ ਕੰਮ ਨਹੀਂ ਜਿਨ੍ਹਾਂ ਨੇ ਸੂਰਜਮੁਖੀ ਸੂਰਜ ਚੜ੍ਹੇ ਤੇ ਹੀ ਉੱਠਣਾ ਸੂਰਜਮੁਖੀ ਫੁੱਲ ਤੁਸੀਂ ਵੇਖਿਆ ਨਾ ਉਹ ਜਿੱਧਰ ਜਿੱਧਰ ਸੂਰਜ ਜਾਊ ਉੱਧਰ ਨੂੰ ਹੀ ਜਾਊ ਜਦੋਂ ਸੂਰਜ ਛਿਪ ਜਾਂਦਾ ਨਾਲ ਹੀ ਛਿਪ ਜਾਂਦਾ ਸਾਡਾ ਕੰਮ ਹੀ ਇੱਦਾਂ ਦਾ ਵੀ ਸੂਰਜ ਚੜ੍ਹੇ ਤੇ ਰਜਾਈ ਚੋਂ ਨਿਕਲਣਾ ਹੈ ਸੂਰਜ ਛਿਪਿਆ ਤੇ ਫੇਰ ਰਜਾਈ ਚ ਵੜ ਗਏ ਪਰ ਪਿਆਰ ਵਾਲੇ ਜਿਹੜੇ ਬੰਦਗੀ ਕਰਨ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਉਹਨਾਂ ਦੀ ਇਹ ਅਵਸਥਾ ਹੈ ਵੀ ਉਹ ਸਰੀਰ ਤੋਂ ਵੱਖ ਹੁੰਦੇ ਉਹ ਸਰੀਰ ਤੋਂ ਪਰੇ ਨੇ ਹੈ ਤੇ ਵੱਖ ਹੀ ਆ ਸਰੀਰ ਨੂੰ ਅਸੀਂ ਆਪਣਾ ਸਮਝੀ ਫਿਰਨੇ ਹਾਂ ਵੀ ਮੈਂ ਹੀ ਸਰੀਰ ਹਾਂ ਪਰ ਸਰੀਰ ਨਾਲੋਂ ਅਸੀਂ ਵੱਖ ਹਾਂ ਕੋਈ ਮੰਨ ਸਕਦਾ ਨਿੱਕੇ ਜਿਹੇ ਦੀ ਫੋਟੋ ਤੁਸੀਂ ਵੇਖੋ ਦਸ ਦਸ ਦਿਨਾਂ ਦੇ ਬੱਚੇ ਦੀ ਜੇ ਉਹਨੂੰ 10 ਸਾਲ ਦਾ ਹੋਵੇ ਵਿਖਾਓ ਵੀ ਇਹ ਤੂੰ ਆ ਪਤਾ ਵੀ ਮੈਂ ਆ ਪਰ ਨਹੀਂ ਸਰੀਰ ਛੋਟਾ ਜਿਹਾ ਹੈ ਉਹੀ 10 ਸਾਲਾਂ ਦੀ ਆਪਣੀ ਫੋਟੋ ਵੇਖੋ ਅੱਜ ਉਮਰ ਹੈ 50 ਸਾਲ ਦੀ ਅੱਜ ਤੋਂ ਸਰੀਰ ਮਿਲਦਾ ਨਹੀਂ ਅੰਦਰਲਾ ਉਹੀ ਆ ਪਰ ਸਰੀਰ ਪੂਰਾ ਬਦਲ ਗਿਆ ਸਰੀਰ ਇੱਕ ਵਹਿਨ ਹੈ ਸਰੀਰ ਜਿਵੇਂ ਦਰਿਆ ਦਾ ਪਾਣੀ ਚੱਲਦਾ ਲਗਾਤਾਰ ਕਹਿੰਦੇ ਸਰੀਰ ਇਦਾਂ ਚੱਲਦਾ 7 ਸਾਲਾਂ ਵਿੱਚ ਸਾਰੇ ਦਾ ਸਾਰਾ ਸਰੀਰ ਬਦਲ ਜਾਂਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ 7 ਸਾਲਾਂ ਵਿੱਚ ਚੇਂਜ ਹੋ ਜਾਂਦਾ ਪੂਰਾ ਬਦਲ ਜਾਂਦਾ ਤੇ ਵੇਖੋ ਇੱਕ 10 ਸਾਲ ਦੇ ਬੱਚੇ ਦੀ ਫੋਟੋ ਇੱਕ 60 ਸਾਲ ਦੇ ਦੀ ਉਹ ਕਹਿੰਦਾ ਹੈ ਉਹੀ ਆ ਪਰ ਉਹ ਪਿੱਛੇ ਖਲੋਤਾ ਹੈ ਸਰੀਰ ਅਸੀਂ ਆਪਣੇ ਆਪ ਨੂੰ ਸਮਝਨੇ ਆ ਜਿਹੜੇ ਕਮਾਈ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਵੀ ਸਰੀਰ ਹੁਣ 10 ਸਾਲਾਂ ਦਾ, ਇਹ ਸਰੀਰ ਹੁਣ 20 ਸਾਲਾਂ ਦਾ, ਉਹ ਪਿੱਛੇ ਖਲੋਤੇ ਵੇਖਦੇ ਨੇ ਸਰੀਰ ਵੱਡਾ ਹੋ ਰਿਹਾ, ਸਰੀਰ 30 ਸਾਲਾਂ ਦਾ ਹੋ ਗਿਆ ਦਾੜੀ ਚਿੱਟੀ ਹੋ ਗਈ, ਸਰੀਰ 50 ਸਾਲਾਂ ਦਾ ਹੋ ਗਿਆ ਦੰਦ ਟੁੱਟ ਰਹੇ ਨੇ, ਅੱਖਾਂ ਕਮਜ਼ੋਰ ਹੋ ਗਈਆਂ ਨੇ, ਨਜ਼ਰ ਘਟ ਗਈ। ਜਿਹੜੇ ਬਹੁਤੇ ਅਭਿਆਸੀ ਨੇ ਉਹ ਵੇਖ ਰਹੇ ਹੁੰਦੇ ਨੇ ਸਰੀਰ ਮਰ ਰਿਹਾ ਹੁੰਦਾ, ਆਖੋ ਸਤਨਾਮ, ਸਰੀਰ ਮਰ ਰਿਹਾ ਹੁੰਦਾ ਪਰ ਉਹ ਪਿੱਛੇ ਖਲੋਤੇ ਵੇਖਦੇ ਨੇ, ਉਹਨਾਂ ਨੂੰ ਪਤਾ ਹੈ ਮੈਂ ਸਰੀਰ ਨਹੀਂ, ਮੈਂ ਇਹਦੇ ਤੋਂ ਵੱਖ, ਅਸੀਂ ਆਤਮ ਸ਼ਹਿਜਾਦੇ ਪਰਮਾਤਮਾ ਦੇ ਪੁੱਤਰ ਹਾਂ। ਤੇ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜਿਵੇਂ ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ ਨੇ, ਆਤਮਾ ਪਰਮਾਤਮਾ ਦੀ ਅੰਸ਼ ਹੈ, ਇੱਕ ਦਿਨ ਉਹਦੇ ਵਿੱਚ ਮਿਲ ਜਾਣਾ। ਇਸੇ ਕਰਕੇ ਆਪਾਂ ਮਹਾਂਪੁਰਸ਼ਾਂ ਨੂੰ ਵੇਖਦੇ ਹਾਂ, ਜਿਹੜੇ ਕਮਾਈ ਵਾਲੇ ਨੇ ਉਹ ਦੱਸ ਦਿੰਦੇ ਨੇ ਅਸੀਂ ਚਲੇ ਜਾਣਾ ਹੈ, ਹੁਣ ਸਮਾਂ ਨੇੜੇ ਆ ਗਿਆ, ਸਭ ਕੁਝ ਪਹਿਲਾਂ ਹੀ ਦੱਸ ਦਿੰਦੇ। ਉਹ ਸਰੀਰ ਤੋਂ ਪਰੇ ਹੁੰਦੇ ਨੇ, ਸਰੀਰ ਤੋਂ ਵੱਖ ਹੁੰਦੇ ਨੇ, ਜਿਵੇਂ ਜਿਵੇਂ ਅਸੀਂ ਕਮਾਈ ਕਰਾਂਗੇ, ਜਿਵੇਂ ਜਿਵੇਂ ਨਾਮ ਜਪਾਂਗੇ, ਉਵੇਂ ਉਵੇਂ ਅਸੀਂ ਸਰੀਰ ਤੋਂ ਵੱਖ ਹੋ ਜਾਵਾਂਗੇ। ਤੇ ਜਦੋਂ ਆਤਮਾ ਤੇ ਸਰੀਰ ਵੱਖ ਹੋ ਗਏ, ਤੋੜੀ ਜਾਓ ਭਾਵੇਂ, ਫਿਰ ਅੰਦਰ ਦੁੱਖ ਨਹੀਂ ਲੱਗਦਾ, ਬਾਹਰ ਜੋ ਮਰਜ਼ੀ ਹੋਈ ਜਾਏ, ਘਾਟਾ ਹੋ ਗਿਆ ਕੋਈ ਗੱਲ ਨਹੀਂ, ਚੜ੍ਹਦੀ ਕਲਾ, ਜੇ ਚੜ੍ਹਦੀ ਕਲਾ ਹੋ ਗਈ, ਬਹੁਤ ਮਾਇਆ ਆ ਗਈ, ਪੈਸਾ ਆ ਗਿਆ, ਤਾਂ ਵੀ ਉਹਨਾਂ ਨੂੰ ਕੋਈ ਗੁਰਮੁਖ ਲੇਪ ਨਾ ਮਾਸਾ ਹੈ, ਉਹਨਾਂ ਨੂੰ ਕੋਈ ਲੇਪ ਨਹੀਂ, ਉਹਨਾਂ ਨੂੰ ਕੋਈ ਸਤਸੰਗ ਜੀ ਕਿਸੇ ਤਰ੍ਹਾਂ ਦਾ ਵੀ ਬਹੁਤਾ ਚਾਅ ਨਹੀਂ ਚੜ੍ਹਦਾ ਕਿ ਬੜੀ ਮਾਇਆ ਆ ਗਈ, ਬੜਾ ਪੈਸਾ ਆ ਗਿਆ, ਚਲਿਆ ਗਿਆ ਤੇ ਉਹਨਾਂ ਨੂੰ ਕੋਈ ਬਹੁਤਾ ਦੁੱਖ ਨਹੀਂ ਹੁੰਦਾ, ਦੁੱਖ ਸੁੱਖ ਸਰੀਰ ਨਾਲ ਵਿਆਪਦੇ। ਤੇ ਜਦੋਂ ਉਹਨਾਂ ਨੇ ਜਾ ਕੇ ਦੱਸਿਆ, ਕਹਿੰਦੇ ਉਹ ਭਾਈ ਵਸਾਵਿਆ, ਇੱਕੋ ਇੱਕ ਪੁੱਤਰ ਤੇਰਾ ਚੜ੍ਹਾਈ ਕਰ ਗਿਆ। ਤੇ ਭਾਈ ਵਸਾਵਾ ਕਹਿਣ ਲੱਗਾ, ਇਹ ਸਤਿਗੁਰ ਦਾ ਭਾਣਾ, ਮੇਰੇ ਜਾਣ ਨਾਲ ਕਿਹੜਾ ਉਹਨੇ ਜਿਉਂਦਾ ਹੋ ਜਾਣਾ, ਜਾਓ ਸੰਸਕਾਰ ਕਰ ਦਿਓ। ਘੋੜੇ ਖਰੀਦਦਾ ਫਿਰਦਾ ਕਾਬਲ ਵਿੱਚ, ਉਧਰ ਪੁੱਤਰ ਦਾ ਸੰਸਕਾਰ ਹੋ ਰਿਹਾ ਹੈ। ਇਹ ਗੱਲ ਕਹਿਣੀ ਤੇ ਜਾਂ ਸੁਣ ਲੈਣੀ ਜਾਂ ਸੁਣਾ ਲੈਣੀ ਸੌਖੀ ਆ, ਜਿਨ੍ਹਾਂ ਤੇ ਬੀਤਦੀ ਆ ਉਹਨਾਂ ਨੂੰ ਪਤਾ, ਜਾਂ ਵਾਹਿਗੁਰੂ ਜਾਣਦਾ। ਇੱਕੋ ਹੀ ਗੱਲ ਕਹਿੰਦਾ ਰਿਹਾ, ਸੱਚੇ ਪਾਤਸ਼ਾਹ
ਤੇਰਾ ਕੀਆ ਜੀ ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀਆ ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀਆ ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀਆ
ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ, ਜੋ ਵਾਹਿਗੁਰੂ ਤੈਨੂੰ ਭਾਉਂਦਾ ਮੈਨੂੰ ਪ੍ਰਵਾਨ ਹੈ, ਤੇ ਹੁੰਦਾ ਸਾਰਾ ਕੁਝ ਉਹਦੀ ਰਜਾ ਵਿੱਚ। ਅਸੀਂ ਜੇ ਕਹੀ ਜਾਈਏ ਵੀ ਮਾੜਾ ਹੋ ਗਿਆ, ਇੱਦਾਂ ਨਹੀਂ ਹੋਣਾ ਚਾਹੀਦਾ, ਸਾਡੇ ਕਹਿਣ ਨਾਲ ਨਹੀਂ ਬਦਲ ਜਾਣਾ, ਹੋਣਾ ਉਹ ਹੈ ਜੋ ਵਾਹਿਗੁਰੂ ਨੂੰ ਭਾਉਂਦਾ। ਪਰ ਗੁਰਸਿੱਖ ਹਮੇਸ਼ਾ ਰਜਾ ਵਿੱਚ ਜਿਉਂਦਾ, ਭਾਣੇ 'ਚ ਜਿਉਂਦਾ, ਤੇ ਮਨਮੁੱਖ ਦੀ ਪਛਾਣ ਇਹ ਆ ਕਿ ਉਹ ਹਮੇਸ਼ਾ ਗਿਲੇ ਸ਼ਿਕਵਿਆਂ 'ਚ ਜਿਉਂਦਾ, ਉਹ ਗਿਲੇ ਕਰਦਾ ਰਹਿੰਦਾ, ਸ਼ਿਕਵੇ ਕਰਦਾ ਰਹਿੰਦਾ, ਸ਼ਿਕਾਇਤਾਂ ਕਰਦਾ ਰਹਿੰਦਾ, ਆਹ ਨਹੀਂ ਆਹ ਨਹੀਂ, ਇੱਦਾਂ ਹੋਣਾ ਚਾਹੀਦਾ ਸੀ, ਆ ਇੱਦਾਂ ਹੋਣਾ, ਸ਼ਿਕਾਇਤ ਹੀ ਸ਼ਿਕਾਇਤ ਪਰ ਗੁਰਮੁਖ ਹਮੇਸ਼ਾ ਰਜਾ ਵਿੱਚ ਰਹਿੰਦਾ ਭਾਣਾ ਮੰਨਦਾ ਮਿੱਠਾ ਕਰਕੇ ਤੇ ਜਦੋਂ ਵਾਪਸ ਆਇਆ ਭਾਈ ਵਸਾਵਾ ਕਾਬਲ ਘੋੜੇ ਖਰੀਦਦਾ ਰਿਹਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪਹੁੰਚਿਆ ਨਾ ਆਪਣੇ ਬੱਚੇ ਦੇ ਫੁੱਲ ਚੁਗੇ ਇੱਥੇ ਫੁੱਲ ਸ਼ਬਦ ਬੇਨਤੀ ਇੱਥੇ ਇੱਕ ਮਿੰਟ ਰੁਕਾਂਗਾ ਫਿਰ ਫੁੱਲ ਪਾਉਣ ਵਾਸਤੇ ਲੋਕ ਕਰਤਾਰਪੁਰ ਸਾਹਿਬ ਵਾਹਿਗੁਰੂ ਕੀਰਤਪੁਰ ਸਾਹਿਬ ਜਾਂਦੇ ਇੱਕ ਦੋ ਜਗ੍ਹਾ ਤੇ ਮੈਂ ਖੁਦ ਨਹਿਰਾਂ ਦੇ ਉੱਤੇ ਲੰਘਦਿਆਂ ਇਹ ਬੋਰਡ ਪੜੇ ਨੇ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਕਿ ਅਸਥੀਆਂ ਮ੍ਰਿਤਕਾਂ ਦੇ ਫੁੱਲ ਅਸਥੀਆਂ ਹੱਡੀਆਂ ਨਹਿਰ ਵਿੱਚ ਪਾ ਦਿਓ ਫਲਾਣੇ ਮਹਾਂਪੁਰਸ਼ਾਂ ਦਾ ਹੁਕਮ ਜਾਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਬੜੇ ਕੱਟੜ ਸ਼ਰਈ ਲੋਕ ਕਹਿ ਲਓ ਕੱਟੜ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਭਾਵੇਂ ਟੋਭੇ 'ਚ ਪਾ ਦਿਓ ਭਾਵੇਂ ਪਾਣੀ 'ਚ ਦਰਿਆ 'ਚ ਰੋੜ ਦਿਓ ਭਾਵੇਂ ਨਦੀ 'ਚ ਰੋੜ ਦਿਓ ਫੁੱਲਾਂ ਦਾ ਕੀ ਆ ਭਾਈ ਆਮ ਕਰਕੇ ਗੱਲ ਕਹਿੰਦੇ ਹੱਡੀਆਂ ਜਿੱਥੇ ਮਰਜ਼ੀ ਪਾ ਦਿਓ ਪਰ ਸਤਿਸੰਗ ਜੀ ਬੇਨਤੀ ਇਹ ਆ ਕਿ ਫਲ ਤੇ ਭਾਵੇਂ ਕਰਮ ਦਾ ਹਿਸਾਬ ਕਿਤਾਬ ਦੇ ਉਹਦੇ ਨਾਲ ਹੋਣਾ ਜਿਹੋ ਜਿਹਾ ਉਹਨੇ ਕਰਮ ਕੀਤਾ ਪਰ ਜੇ ਇਹ ਮਰਿਆਦਾ ਬਣੀ ਹੈ ਕਿ ਫੁੱਲ ਕੀਰਤਪੁਰ ਸਾਹਿਬ ਜਾਂਦੇ ਨੇ ਬਹੁਤ ਸਮੇਂ ਤੋਂ ਵੇਖਦੇ ਆ ਰਹੇ ਹਾਂ ਕਿ ਫੁੱਲ ਕੀਰਤਪੁਰ ਸਾਹਿਬ ਜਾਂਦੇ ਨੇ ਜੇ ਮੰਨ ਵੀ ਲਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਕੀਰਤਪੁਰ ਸਾਹਿਬ ਫੁੱਲ ਲਿਜਾਣ ਦਾ ਜਿੱਥੇ ਮਰਜ਼ੀ ਪਾ ਦਿਓ ਪਰ ਗੁਰਮੁਖੋ ਜੇ ਕਿਸੇ ਰੱਬ ਦੇ ਪਿਆਰੇ ਨੇ ਇਹ ਸੋਚ ਸੋਚੀ ਆ ਜਾਂ ਉਹਨੇ ਲਿਖ ਦਿੱਤਾ ਜਾਂ ਮਰਿਆਦਾ ਬਣ ਗਈ ਆ ਤੇ ਇਹਦੇ ਵਿੱਚ ਮਾੜੀ ਗੱਲ ਵੀ ਕੋਈ ਨਹੀਂ ਮੈਂ ਬਹੁਤ ਸਾਰੇ ਲੋਕ ਐਸੇ ਵੇਖੇ ਨੇ ਜਿਨ੍ਹਾਂ ਨੇ ਕਦੇ ਆਨੰਦਪੁਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੁੰਦੇ ਜਿਹੜਾ ਮਰ ਜਾਂਦਾ ਉਹਦੇ ਬਹਾਨੇ ਨਾਲ ਹੀ ਫੁੱਲ ਲੈ ਕੇ ਆਨੰਦਪੁਰ ਮੱਥਾ ਟੇਕ ਆਉਂਦੇ ਨੇ ਆਖੋ ਸਤਨਾਮ ਤੇ ਮੈਂ ਤੇ ਹੈਰਾਨ ਹਾਂ ਵੀ ਲੋਕ ਤੇ ਅੱਗੇ ਹੀ ਟਲ ਰਹੇ ਨੇ ਇਹਨਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਮਿਲ ਪੈਣ ਕਿਤੇ ਇਹਨਾਂ ਨੇ ਮੈਨੂੰ ਲੱਗਦਾ ਵੀ ਜਲ ਪਾਣੀ ਪੁੱਛਣ ਨਾਲੋਂ ਪਹਿਲਾਂ ਇਹੀ ਕਹਿਣਗੇ ਵੀ ਸੱਚੇ ਪਾਤਸ਼ਾਹ ਇੱਕ ਤੇ ਕਿਰਪਾ ਕਰਕੇ ਬਾਣੀਆਂ ਜਿਹੜੀਆਂ ਨੇ ਦੋ ਕੁ ਕਰ ਜਾਓ ਸਵੇਰ ਦੀਆਂ ਤੇ ਕਮਰਤ ਵੇਲਾ 8 ਵਜੇ ਕਰ ਜਾਓ ਇਹ ਕੰਮ ਬੜਾ ਔਖਾ ਉੱਠਿਆ ਨਹੀਂ ਜਾਂਦਾ ਸੱਚ ਅੱਜ ਤੇ ਜ਼ਮਾਨਾ ਬਦਲ ਗਿਆ ਤੇ ਲੋਕ ਤੇ ਅੱਗੇ ਹੀ ਇਹ ਚਾਹੁੰਦੇ ਨੇ ਕਿ ਕੋਈ ਸੌਖਾ ਜਿਹਾ ਕੰਮ ਹੋਵੇ ਸਸਤਾ ਜਿਹਾ ਸੌਦਾ ਹੋਵੇ ਇਸੇ ਕਰਕੇ ਤੇ ਅੱਜ ਜਿਹੜੇ ਬਹੁਤੇ ਗੁਰੂਆਂ ਦੀ ਭਰਮਾਰ ਆ ਉਹ ਇਸੇ ਕਰਕੇ ਹੀ ਆ ਕਿ ਕੇਸ ਕੱਟਣੇ ਨਹੀਂ ਸ਼ਰਾਬ ਮਾਸ ਖਾਈ ਚੱਲੋ ਪੀਵੀ ਚੱਲੋ ਕੋਈ ਗੱਲ ਨਹੀਂ ਤੰਬਾਕੂ ਦੀਆਂ ਪੁੜੀਆਂ ਭਾਵੇਂ ਤੁਹਾਡੀ ਜੇਬ 'ਚ ਨੇ ਕੋਈ ਮੁਸ਼ਕਲ ਨਹੀਂ ਚਲੋ ਚੱਲੋ ਚੱਲਣ ਦਿਓ ਜੁੱਤੀਆਂ ਤੁਹਾਡੇ ਪਾਈਆਂ ਨੇ ਪਾ ਕੇ ਹੀ ਬੈਠੋ ਸਭ ਕੁਝ ਚੱਲਦਾ ਤੇ ਉੱਥੇ ਫਿਰ ਇਹ ਆ ਵੀ ਤੁਸੀਂ ਗੁਰੂ ਵਾਲੇ ਬਣੋ ਤੇ ਅਸੀਂ ਗੁਰੂ ਵਾਲੇ ਇੱਦਾਂ ਦੇ ਬਣਾਉਣੇ ਹੋਣ ਤੇ ਮੈਂ ਕਹਿੰਦਾ ਵੀ ਇੱਕ ਮਹੀਨੇ ਦੇ ਵਿੱਚ 5-4 ਲੱਖ ਬਣਾ ਸਕਦੇ ਹਾਂ ਇੱਦਾਂ ਦੇ ਜੇ ਬਣਾਉਣੇ ਨਹੀਂ 4 ਬੱਜਰ ਕੁਰੈਤਾਂ ਨੇ ਸਿੱਖ ਧਰਮ ਵਿੱਚ ਕੇਸ ਨਹੀਂ ਕੱਟਣੇ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਤੰਬਾਕੂ ਦਾ ਸੇਵਨ ਨਹੀਂ ਕਰਨਾ ਮਾਸ ਸ਼ਰਾਬ ਨਹੀਂ ਵਰਤਣਾ ਇਹ ਹੁਕਮ ਹੈ ਇਹ 4 ਬੱਜਰ ਕੁਰੈਤਾਂ ਨੇ ਇਹ ਲੋਕ ਸਸਤਾ ਸੌਦਾ ਲੱਭਣ ਕਰਕੇ ਤੇ ਫਿਰਦੇ ਨੇ ਗੇੜੇ ਦਿੰਦੇ ਪਰ ਗੁਰਮੁਖੋ ਯਾਦ ਰੱਖਿਓ ਸਸਤੀ ਜੀ ਗੱਡੀ ਵਿੱਚ ਬੈਠੇ ਹੋ ਕੋਈ ਪਤਾ ਨਹੀਂ ਕਦੋਂ ਕਿਹੜੇ ਸਮੇਂ ਉਹਨੇ ਧੋਖਾ ਦੇ ਜਾਣਾ ਇਹ ਵੀ ਤੇ ਖਤਰਾ ਹੀ ਆ ਜਿੰਨਾ ਸਸਤਾ ਸਮਾਨ ਲਿਆਓਗੇ ਉਹਨਾਂ ਨੁਕਸਾਨ ਵੀ ਤੇ ਨਾਲ ਹੀ ਆ ਜੇ ਤੇ 4 ਪੈਸੇ ਵੱਧ ਲੱਗੇ ਹੁੰਦੇ ਆ ਉਹਦਾ ਫਾਇਦਾ ਵੀ ਆ ਗਰੰਟੀ ਵੀ ਹੁੰਦੀ ਆ ਆਖੋ ਸਤਨਾਮ ਜਿਹਦਾ ਕੋਈ ਜਿਹਨੇ ਸਾਧ ਸੰਗਤ ਜੀ ਕੋਈ ਥੋੜੇ ਪੈਸੇ ਖਰਚਣੇ ਪਹਿਲਾਂ ਹੀ ਆਖਦੇ ਨੇ ਸਾਡੀ ਗਰੰਟੀ ਕੋਈ ਨਹੀਂ ਇਹਦੀ ਗਰੰਟੀ ਨਹੀਂ ਇਹ 4 ਬੱਜਰ ਕੁਰੈਤਾਂ ਨੇ ਜੇ ਅਸੀਂ ਇਹ ਰਹਿਤਾਂ ਰੱਖ ਲਵਾਂਗੇ ਇਹਨਾਂ 4 ਬੱਜਰ ਕੁਰੈਤਾਂ ਤੋਂ ਬਚੇ ਰਵਾਂਗੇ ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਤੂੰ ਮੇਰਾ ਪੁੱਤਰ ਹੈ ਮੈਂ ਤੇਰਾ ਪਿਤਾ ਤੂੰ ਫਿਰ ਫਿਕਰ ਨਾ ਕਰੀ ਤੇਰਾ ਦਰਗਾਹ ਦਾ ਵਿਚੋਲਾ ਬਣੂ ਆਖੋ ਸਤਨਾਮ
ਵਾਹਿਗੁਰੂ
ਦਰਗਾਹ ਦੇ ਤੇਰੇ ਵਕੀਲ ਬਣਾਂਗੇ ਤੇ ਉਦਾਂ ਦੁਨੀਆ ਅੱਜ ਭਾਵੇਂ ਬੜੇ ਦੇਹਧਾਰੀ ਨੇ ਪਿਤਾ ਜੀ ਜਿੰਨਾ ਮਰਜ਼ੀ ਜੋ ਮਰਜ਼ੀ ਕਹੀ ਜਾਣ ਪੁਕਾਰੀ ਜਾਣ ਪਰ ਇਹ ਗੱਲ ਹਮੇਸ਼ਾ ਸੰਗਤ ਜੀ ਯਾਦ ਰੱਖਿਓ ਉਹ ਪਿਤਾ ਹੀ ਕਾਹਦਾ ਹੋਇਆ ਜਿਹੜਾ ਆਖੇ ਪੁੱਤਰਾ ਤੈਨੂੰ ਕੈਂਸਰ ਹੁੰਦਾ ਤੇ ਮੈਨੂੰ ਕੀ ਲੱਗੇ ਤੂੰ ਏਡਜ ਵਰਗੀ ਬਿਮਾਰੀ ਨਾਲ ਮਰਨਾ ਤੇ ਮਰ ਪਿਆ ਮੈਂ ਤੇਰੇ ਤੋਂ ਕੀ ਲੈਣਾ ਤੇਰਾ ਪੈਸਾ ਬਰਬਾਦ ਹੋ ਰਿਹਾ ਤੂੰ ਸ਼ਰਾਬ ਪੀਨਾ ਪੀਵੀ ਚੱਲ ਮੈਂ ਤੇਰੇ ਤੋਂ ਕੀ ਲੈਣਾ ਕੀ ਉਹ ਪਿਤਾ ਜਿਹੜਾ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ ਤੇ ਮਰ ਪਰਾ ਤੰਬਾਕੂ ਨਾਲ ਕੈਂਸਰ ਨਾਲ ਮਰ ਤੰਬਾਕੂ ਤੋਂ ਹੀ ਕੈਂਸਰ ਬਣਦਾ ਮਰ ਕੈਂਸਰ ਹੁੰਦਾ ਹੋਵੇ ਤੈਨੂੰ ਤੇਰਾ ਪੈਸਾ ਬਰਬਾਦ ਹੁੰਦਾ ਹੋਵੇ ਸ਼ਰਾਬ ਪੀ ਕੇ ਤੇਰੀਆਂ ਕਿਡਨੀਆਂ ਫੇਲ ਹੁੰਦੀਆਂ ਨੇ, ਹੋ ਜਾਣ, ਮੈਂ ਕੀ ਲੈਣਾ? ਤੇ ਉਹ ਪਿਤਾ ਕੋਈ ਉਹ ਤੇ ਗਿਣਤੀ ਵਧਾਉਣ ਵਾਲਾ ਕੰਮ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਪੁੱਤਰਾ ਸ਼ਰਾਬ ਨਾ ਪੀਵੀ, ਜੇ ਪੀਏਗਾ ਤੂੰ ਮੇਰਾ ਪੁੱਤਰ ਨਹੀਂ। ਕਈ ਵਾਰੀ ਬਾਪੂ ਗੁੱਸੇ 'ਚ ਵੀ ਕਹਿ ਦਿੰਦਾ, ਆਪਣੇ ਪੁੱਤਰ ਨੂੰ ਝਿੜਕ ਵੀ ਦਿੰਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਮੇਰਾ ਪੁੱਤਰ ਨਹੀਂ ਲੱਗਦਾ ਜੇ ਸ਼ਰਾਬ ਪੀਏਗਾ। ਕਿੱਡਾ ਸੋਹਣਾ ਮਿੱਠੇ ਮਿੱਠੀ ਚਪੇੜ ਹੈ, ਤੇ ਇਹਦੇ 'ਚ ਭਲਾ ਤੇ ਸਾਡਾ ਹੀ ਆ ਨਾ। ਜੇ ਆਖਿਆ ਕਿ ਜੇ ਤੂੰ ਤੰਬਾਕੂ ਖਾਏਗਾ ਨਾ ਤੂੰ ਮੈਨੂੰ ਮੁੜ ਕੇ ਪੁੱਤਰ ਪਿਤਾ ਨਾ ਆਖੀ, ਤੇ ਕੀ ਇਹਦੇ ਵਿੱਚ ਮਾੜਾ ਹੋ ਗਿਆ? ਸੱਚੇ ਪਾਤਸ਼ਾਹ ਨੇ ਬੱਜਰ ਕਰਹਿਤ ਬਣਾਈ ਹੈ, ਤੈਨੂੰ ਦੁਬਾਰਾ ਅੰਮ੍ਰਿਤ ਛਕਣਾ ਪਏਗਾ ਜੇ ਤੰਬਾਕੂ ਤੂੰ ਖਾ ਲਏਗਾ। ਤੇ ਕੈਂਸਰ ਦੀ ਬਿਮਾਰੀ ਤੋਂ ਬਚਾਇਆ ਪਿਤਾ ਹੋਵੇ ਤੇ ਐਸਾ ਹੋਵੇ। ਜੇ ਆਖਿਆ ਪਰ ਨਾਰੀ ਪਰ ਪੁਰਸ਼ ਦਾ ਸੰਗ ਨਾ ਕਰੀ, ਤੈਨੂੰ ਸਮਾਜ ਵੀ ਚੰਗਾ ਨਹੀਂ ਸਮਝੇਗਾ, ਤੈਨੂੰ ਦੁਨੀਆਂ ਦੇ ਲੋਕ ਵੀ ਚੰਗਾ ਨਹੀਂ ਸਮਝਣਗੇ, ਤੇ ਏਡਜ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਏਗਾ। ਕੀ ਇੱਥੇ ਪਿਤਾ ਦਾ ਫਰਜ਼ ਨਹੀਂ ਨਿਭਾਇਆ ਗੁਰਮੁਖੋ? ਇਹਨੂੰ ਕਹਿੰਦੇ ਨੇ ਪਿਤਾ। ਇੱਦਾਂ ਹੀ ਥੋੜ੍ਹਾ ਗਿਣਤੀ ਬਣਾਈ ਜਾਓ, ਜਿੰਨੀ ਮਰਜ਼ੀ ਵਧਾ ਲਓ, ਇਹ ਤਾਂ ਕੋਈ ਗੱਲ ਨਹੀਂ। ਮਰਦੇ ਹੋ ਮਰੋ, ਤੁਹਾਨੂੰ ਬਿਮਾਰੀਆਂ ਲੱਗਦੀਆਂ ਨੇ ਲੱਗਣ, ਪਰ ਇੱਥੇ ਇਕੱਠ ਹੋਣਾ ਚਾਹੀਦਾ। ਆਖੋ ਸਤਨਾਮ। ਇਹ ਨਹੀਂ ਪਿਤਾ ਹੁੰਦਾ ਗੁਰਮੁਖੋ? ਪਿਤਾ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਅੱਜ ਵੀ ਜੇ ਚਾਰ ਬੱਜਰ ਕਰੈਤਾਂ ਚੋਂ ਤੇਰੇ ਤੋਂ ਇੱਕ ਵੀ ਹੋ ਗਈ ਤੇ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤ ਨਹੀਂ ਅਖਵਾ ਸਕਦਾ, ਫਿਰ ਨਹੀਂ ਗੱਲ ਬਣਦੀ। ਤੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਮੈਂ ਅਰਜ਼ੇ ਕਰ ਰਿਹਾ ਸਾਂ ਕਿ ਅੱਜ ਕੱਲ੍ਹ ਲੋਕ ਸੌਖਾ ਸਸਤਾ ਸੌਦਾ ਲੱਭਦੇ ਨੇ, ਸਸਤਾ ਸੌਦਾ ਲੱਭ ਰਹੇ ਨੇ। ਇਸੇ ਕਰਕੇ ਤੇ ਕਹਿੰਦੇ ਨੇ ਕਿ ਕੇਸ ਕਟਾਣੇ ਕੋਈ ਰੋਕੇ ਨਾ, ਅਸੀਂ ਕੇਸ ਕੱਟੀ ਵੀ ਜਾਈਏ ਨਾਲੇ ਸਿਰ ਉੱਚਾ ਕਰਕੇ ਕਹੀ ਵੀ ਸਕੀਏ ਵੀ ਮਹਾਰਾਜ ਗੁਰੂ ਤੋਂ ਹੈ, ਗੁਰੂ ਤੋਂ ਹੈ, ਗੁਰੂ ਹੋਣਾ ਚਾਹੀਦਾ ਸਾਡਾ। ਬਸ ਅਸੀਂ ਇਹ ਕਹਿੰਦੇ ਹੋ ਜਾਈਏ, ਬਸ ਇੰਨੀ ਗੱਲ ਵੀ ਭਾਵੇਂ ਕੇਸ ਕੱਟੀ ਜਾਓ, ਭਾਵੇਂ ਸ਼ਰਾਬਾਂ ਪੀਵੀ ਜਾਓ, ਭਾਵੇਂ ਮਾਸ ਖਾਈ ਜਾਓ, ਇੰਨਾ ਕਹਿੰਦੇ ਹੋ ਜਾਈਏ। ਲੋਕ ਤੇ ਅੱਗੇ ਸਸਤਾ ਸੌਦਾ ਲੱਭਦੇ ਆ ਤੇ ਸਾਡੇ ਪਤਾ ਨਹੀਂ ਸਿੱਖਾਂ ਨੂੰ ਕੀ ਹੋਇਆ। ਇਹ ਕਹਿੰਦੇ ਹੁਣ ਕੀਰਤਪੁਰ ਸਾਹਿਬ ਜਾਣ ਦੀ ਵੀ ਲੋੜ ਨਹੀਂ, ਵੀ ਜੇ ਕੋਈ ਬਹਾਨੇ ਨਾਲ ਜਾਂਦਾ ਤੇ ਜੇ ਉਹ ਫੁੱਲ ਪਾਉਣ ਜਾਏਗਾ ਤੇ ਬਹਾਨੇ ਨਾਲ ਆਨੰਦਪੁਰ ਸਾਹਿਬ ਤੇ ਹੁਣ ਜਾਏਗਾ ਹੀ ਜਿਹੜਾ ਕੀਰਤਪੁਰ ਸਾਹਿਬ ਮੱਥਾ ਟੇਕਣ ਜਾਏਗਾ। ਮੈਂ ਬਾਹਰਲਿਆਂ ਦੇਸ਼ਾਂ ਦੇ ਬੜੇ ਲੋਕ ਵੇਖੇ ਨੇ, ਮਰ ਜਾਂਦਾ ਨਾ ਜਦੋਂ ਕੋਈ ਤੇ ਜਿਹੜੇ ਬੱਚੇ ਉੱਥੋਂ ਦੇ ਬੋਰਨ ਨੇ ਜਿਨ੍ਹਾਂ ਦਾ ਜਨਮ ਉੱਥੇ ਹੋਇਆ, ਉਹ ਆਪਣੇ ਵੱਡਿਆਂ ਦੇ ਦਾਦੇ ਦੇ ਦਾਦੀ ਦੇ ਜਾਂ ਪਿਤਾ ਦੇ ਫੁੱਲ ਅਸਥੀਆਂ ਲੈ ਕੇ ਬਹਾਨੇ ਨਾਲ ਟਿਕਟ ਲੈ ਕੇ ਉਹ ਇੰਡੀਆ ਆਉਂਦੇ ਨੇ, ਕੀਰਤਪੁਰ ਸਾਹਿਬ ਜਾਂਦੇ ਨੇ। ਤੇ ਜਿਹੜਾ ਕੀਰਤਪੁਰ ਸਾਹਿਬ ਜਾਂਦਾ ਹੈ ਉਹ ਪੱਕਾ ਆਨੰਦਪੁਰ ਸਾਹਿਬ ਵੀ ਜਾਂਦਾ ਹੈ, ਤੇ ਜਿਹੜਾ ਆਨੰਦਪੁਰ ਸਾਹਿਬ ਜਾਂਦਾ ਹੋ ਸਕਦਾ ਉਹ ਆਨੰਦਪੁਰ ਦਾ ਵਾਸੀ ਵੀ ਬਣ ਜਾਇਆ। ਆਖੋ ਸਤਨਾਮ। ਤੇ ਚੰਗੇ ਕੰਮ ਵਾਸਤੇ ਕਿਉਂ ਰੋਕ ਲਾ ਰਹੇ ਹੋ? ਜੇ ਕੋਈ ਜਾਂਦਾ ਉਹਨੂੰ ਜਾਣ ਦਿਓ, ਜੇ ਛੱਪੜ 'ਚ ਫੁੱਲ ਪਾ ਦੂ ਜਾਂ ਉਹ ਨਹਿਰ 'ਚ ਫੁੱਲ ਪਾ ਦੂ, ਉੱਥੇ ਉਹਨੂੰ ਕਿਹੜਾ ਆਨੰਦਪੁਰ ਸਾਹਿਬ ਦੇ ਦਰਸ਼ਨ ਹੋ ਜਾਣਗੇ? ਕਿਹੜਾ ਦਿਸਦਾ ਉੱਥੇ ਫੁੱਲ? ਤੇ ਉਹਨੇ ਉਹਦੇ ਲੋਕ ਤੇ ਸ਼ੁਕਰ ਹੈ ਵੀ ਚੰਗਾ ਹੋ ਗਿਆ, ਇਹ ਕਿਸੇ ਬਾਬੇ ਨੇ ਕਹਿ ਦਿੱਤਾ ਜਾਂ ਸਾਡੇ ਸਿੱਖਾਂ ਨੇ ਮੋਹਰ ਲਾ ਦਿੱਤੀ, ਪ੍ਰਚਾਰਕਾਂ ਨੇ ਕਹਿ ਦਿੱਤਾ, ਲੱਗ ਗਈਆਂ ਮੌਜਾਂ, ਬੇਬੇ ਮਰੀ ਤੇ ਫੁੱਲ ਜਿਹੜੇ ਨੇ ਉੱਥੇ ਹੀ ਪਾ ਦਿਓ। ਲੋਕ ਤੇ ਅੱਗੇ ਹੀ ਇਹ ਚਾਹੁੰਦੇ ਆ, ਕੰਮ ਸਸਤਾ ਭਾਲਦੇ ਆ, ਪਰ ਨਹੀਂ ਨਹੀਂ, ਜੋ ਕਿਸੇ ਗੁਰਮੁਖ ਨੇ ਗੁਰਸਿੱਖ ਨੇ ਚਾਹੇ ਜਿੰਨੇ ਵੀ ਇਹ ਗੱਲ ਕਹਿ ਦਿੱਤੀ ਲਿਖ ਦਿੱਤੀ, ਜੇ ਤੁਸੀਂ ਮੰਨਦੇ ਹੋ ਕਿ ਇਤਿਹਾਸ ਵਿੱਚ ਨਹੀਂ ਲਿਖਿਆ, ਪਰ ਜੋ ਵੀ ਇਹ ਹੋਇਆ ਇਹ ਭਲੇ ਵਾਸਤੇ ਆ। ਤੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਜਾਣਾ ਕੋਈ ਭਾਗਾਂ ਵਾਲਾ, ਜੇ ਕੀਰਤਪੁਰ ਸਾਹਿਬ ਮੱਥਾ ਟੇਕੇਗਾ ਉਹ ਆਨੰਦਪੁਰ ਸਾਹਿਬ ਵੀ ਜਾਏਗਾ, ਉੱਥੋਂ ਦੇ ਦਰਸ਼ਨ ਕਰੇਗਾ, ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੋ ਜਾਏ, ਉਹ ਆਨੰਦਪੁਰ ਦਾ ਵਾਸੀ ਵੀ ਬਣ ਜਾਏ। ਸੋ ਇਹੋ ਜੀ ਮਰਿਆਦਾ ਜਿਹਦੇ ਕਰਕੇ ਅਸੀਂ ਅੱਗੇ ਨੂੰ ਵਧੀਏ, ਉਹ ਸਾਨੂੰ ਰੋਕ ਨਹੀਂ ਲਾਉਣੀ ਚਾਹੀਦੀ। ਪੁੱਤਰ ਦੇ ਨਾਂ ਸੰਸਕਾਰ ਕੀਤਾ ਨਾ ਫੁੱਲ ਚੁਗੇ, ਆਨੰਦਪੁਰ ਸਾਹਿਬ ਦੀ ਧਰਤੀ ਤੇ ਵਸਾਵਾ ਪਹੁੰਚਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਜਦੋਂ ਗਿਆ ਨਾ ਤੇ ਮਹਾਰਾਜ ਆਉਂਦੇ ਨੇ ਲੈ ਆਇਓ ਘੋੜੇ। ਆ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਵਸਾਵਿਆ ਤੂੰ ਨਾਲ ਗਿਆ ਸੈ? ਆ ਮਹਾਰਾਜ ਗਿਆ ਸੀ। ਸੱਚੇ ਪਾਤਸ਼ਾਹ ਨੂੰ ਫਿਰ ਗੁਰਸਿੱਖਾਂ ਨੇ ਦੱਸਿਆ, ਕਹਿੰਦੇ ਮਹਾਰਾਜ ਇਹ ਤੁਹਾਡਾ ਵਸਾਵਾ ਸਿੱਖ ਐਡਾ ਕਰੜਾ ਐਡਾ ਸਿਦਕੀ, ਅਸੀਂ ਇਹਨੂੰ ਜ਼ੋਰ ਲਾ ਲਿਆ। ਮਹਾਰਾਜ ਪੁੱਤਰ ਚੜ੍ਹਾਈ ਕਰ ਗਿਆ, ਬਿਮਾਰ ਸੀ ਤਾਂ ਨਹੀਂ ਗਿਆ, ਚੜ੍ਹਾਈ ਕਰ ਗਿਆ ਤਾਂ ਨਹੀਂ ਗਿਆ, ਸੰਸਕਾਰ ਵੇਲੇ ਤਾਂ ਨਹੀਂ ਪਹੁੰਚਿਆ, ਫੁੱਲ ਨਹੀਂ ਇਹਨੇ ਜਾ ਕੇ ਚੁਗੇ। ਤੇ ਮਹਾਰਾਜ ਆ ਵੇਖੋ ਘੋੜੇ ਲੈ ਕੇ ਤੁਹਾਡੇ ਚਰਨਾਂ 'ਚ ਆਇਆ। ਕਹਿੰਦਾ ਮੈਨੂੰ ਗੁਰੂ ਪਿਆਰਾ ਹੈ, ਮੈਨੂੰ ਧਰਮ ਪਿਆਰਾ ਹੈ, ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਪਿਆਰਾ ਲੱਗਦਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਸਣ ਤੋਂ ਉੱਠ ਖਲੋਤੇ। ਉਹ ਕਿੱਡਾ ਭਾਗਾਂ ਵਾਲਾ ਸਿੱਖ ਹੋਣਾ ਜਿਹਨੂੰ ਗੁਰੂ ਆਸਣ ਤੋਂ ਉੱਠ ਕੇ ਛਾਤੀ ਨਾਲ ਲਾਏ, ਆਪਣਾ ਆਸਣ ਛੱਡ ਕੇ ਛਾਤੀ ਨਾਲ ਲਾ ਲਵੇ, ਜਿਹਨੂੰ ਗੁਰੂ ਦੀ ਗੋਦ ਮਿਲ ਜਾਏ, ਗਲਵੱਕੜੀ ਮਿਲ ਜਾਏ, ਉਹਨੂੰ ਹੋਰ ਕੀ ਚਾਹੀਦਾ। ਸੱਚੇ ਪਾਤਸ਼ਾਹ ਨੇ ਛਾਤੀ ਨਾਲ ਲਾ ਲਿਆ,
ਗਲਵਕੜੀ ਪਾ ਲਈ ਤੇ ਆਖਣ ਲੱਗੇ ਧੰਨ ਭਾਈ ਵਸਾਵਿਆ ਉਹ ਭਾਗਾਂ ਵਾਲਾ ਤੂੰ ਬਚਨ ਕਮਾਇਆ ਲੈ ਇੱਕ ਗਿਆ ਇੱਕ ਦੇ ਬਦਲੇ ਹੁਣ ਦੋ ਆਉਣਗੇ ਆਖੋ ਸਤਨਾਮ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਤੀ ਲੁੱਟੈ ਨਿਰਵਾਣ ਕੀਰਤਨ ਗਾ ਵੋਹ ਕਰਤੇ ਕਾ ਨਿਮਕ ਸਿਮਰਤ ਜਿਤ ਛੂਟ ਸੋ ਸਾਧ ਸੰਗਤ ਦਾਸ ਦੀ ਬੇਨਤੀ ਏ ਕਿ ਸ਼ਰਧਾ ਦੇ ਨਾਲ ਹੀ ਅੱਜ ਗੱਲ ਬਣੇਗੀ ਉਹ ਨਾ ਪੜੋ ਜਿਹਦੇ ਕਰਕੇ ਸਾਡੀ ਸ਼ਰਧਾ ਟੁੱਟੇ ਸ਼ੰਕੇ ਪੈਦਾ ਹੋਣ ਮਨ ਵਿੱਚ ਕਦੇ ਨਾ ਪੜੋ ਉਹ ਨਾ ਸੁਣੋ ਜਿਹਦੇ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਏ ਉਹ ਨਾ ਵੇਖੋ ਜਿਹਦੇ ਕਰਕੇ ਮਨ ਅਸ਼ਾਂਤ ਹੋ ਜਾਏ ਉਹ ਸੁਣੋ ਉਹ ਪੜੋ ਜਿਹਦੇ ਕਰਕੇ ਮਨ ਸ਼ਾਂਤ ਹੋਵੇ ਮਨ ਆਨੰਦ ਵਿੱਚ ਸਾਡੀ ਸ਼ਰਧਾ ਬਣੇ ਆਹ ਸਮਾਂ ਮੁੜ ਮੁੜ ਕੇ ਨਹੀਂ ਮਿਲਣਾ ਇੱਕ ਵਾਰੀ ਮਨੁੱਖਾ ਸਰੀਰ ਮਿਲਿਆ ਸਿੰਘ ਸਾਹਿਬ ਭਾਈ ਮਨੀ ਸਿੰਘ ਨੂੰ ਆਖਿਆ ਸੀ ਜਲਾਦ ਨੇ 90 ਸਾਲਾਂ ਦੀ ਉਮਰ ਦਾੜਾ ਚਿੱਟਾ ਲੱਗਾ ਟੋਕਾ ਮਾਰਨ ਆਖਣ ਲੱਗਾ ਮਨੀ ਸਿਆ ਆ ਸਰੀਰ ਮੁੜ ਮੁੜ ਨਹੀਂ ਮਿਲਣਾ ਬਜ਼ੁਰਗ ਤੇਰਾ ਸਰੀਰ ਦਾੜਾ ਚਿੱਟਾ ਤੇ ਤੂੰ ਇਸਲਾਮ ਕਬੂਲ ਕਰ ਲਾ ਕੀ ਫਰਕ ਪੈਣਾ ਆ ਸਰੀਰ ਮੁੜ ਮੁੜ ਮਿਲ ਜਾਏਗਾ ਭਾਈ ਮਨੀ ਸਿੰਘ ਸਾਹਿਬ ਆਖਣ ਲੱਗੇ ਉਹ ਗੱਲ ਸੁਣ ਜਲਾਦਾ ਇਹ ਸਰੀਰ ਤੇ ਹੋ ਸਕਦਾ ਮੁੜ ਕੇ ਮਿਲ ਜਾਏ ਪਰ ਗੁਰੂ ਮੁੜ ਕੇ ਨਹੀਂ ਮਿਲਣਾ ਸਿੱਖੀ ਮੁੜ ਕੇ ਨਹੀਂ ਮਿਲਣੀ ਅੰਮ੍ਰਿਤ ਮੁੜ ਕੇ ਨਹੀਂ ਮਿਲਣਾ ਇਹ ਹੁਣ ਹੀ ਮਿਲਿਆ ਤੇ ਅਸੀਂ ਇਹ ਮਨੁੱਖਾ ਸਰੀਰ ਸਾਨੂੰ ਮਿਲਿਆ ਸਿੱਖਾਂ ਦੇ ਘਰਾਨਿਆਂ ਚ ਸਾਡੇ ਜਨਮ ਹੋਏ ਆ ਪਰ ਦੁੱਖ ਦੀ ਗੱਲ ਹੈ ਕੁਝ ਕੁ ਬੰਦੇ ਐਸੇ ਨੇ ਜਿਹੜੇ ਸਾਡਾ ਸਾਰਾ ਜਨਮ ਬਰਬਾਦ ਕਰ ਸਕਦੇ ਨੇ ਜੇ ਅਸੀਂ ਉਹਨਾਂ ਦੇ ਪਿੱਛੇ ਲੱਗ ਗਏ ਕੋਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਰਾਹ ਛੱਡ ਕੇ ਕੁਰਸਤੇ ਪਾ ਦਿੰਦੇ ਇਹੋ ਜਿਹਾ ਰਾਹ ਭੜਕਾਉਣਗੇ ਕਈਆਂ ਨੂੰ ਆਦਤ ਹੀ ਹੁੰਦੀ ਗਲਤ ਰਾਹ ਦੱਸਣ ਜਾਣ ਬੁੱਝ ਕੇ ਜਾਂ ਹੋਏਗਾ ਸਹੀ ਹੋਰ ਜਾਣ ਬੁੱਝ ਕੇ ਅਗਲੇ ਨੂੰ ਕੁਰਾਹੇ ਪਾ ਕੇ ਉਹਨਾਂ ਨੂੰ ਚਾਅ ਚੜ੍ਹਦਾ ਤੇ ਬਹੁਤ ਲੋਕ ਐਸੇ ਨੇ ਕਈ ਖੂਫੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਜਿਹੜੇ ਬਹੁਤ ਯਤਨ ਕੋਸ਼ਿਸ਼ ਕਰ ਰਹੇ ਨੇ ਕਿ ਸਿੱਖਾਂ ਨੂੰ ਸਹੀ ਮਾਰਗ ਤੋਂ ਹਟਾ ਦਿੱਤਾ ਜਾਵੇ ਸਹੀ ਮਾਰਗ ਤੋਂ ਪਾਸੇ ਕਰ ਦਿਓ ਲਾਂਭੇ ਕਰ ਦਿਓ ਪਰ ਗੁਰਮੁਖੋ ਸ਼ਰਧਾ ਭਾਵਨਾ ਵਿੱਚ ਫਰਕ ਨਾ ਪੈਣ ਦਿਓ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੇਰੇ ਅਰਗੇ ਤੇ ਸ਼ਰਧਾ ਬਣਾਓ ਮੇਰੇ ਅਰਗੇ ਨੂੰ ਰੱਬ ਮੰਨੋ ਮੇਰੇ ਪੈਰ ਪੂਜੋ ਨਹੀਂ ਠੀਕ ਆ ਅੱਜ ਦਾ ਸਮਾਂ ਇਦਾਂ ਦਾ ਵੀ ਉਹ ਕਮਾਈਆਂ ਵਾਲੀਆਂ ਰੰਗੀਆਂ ਰੂਹਾਂ ਨਹੀਂ ਲੱਭਦੀਆਂ ਇਹ ਠੀਕ ਆ ਕਿ ਅੱਜ ਉਹ ਸੰਤ ਬਾਬਾ ਈਸ਼ਰ ਸਿੰਘ ਵਰਗੇ ਸਾਧੂ ਨਹੀਂ ਲੱਭਦੇ ਅੱਜ ਸੰਤ ਬਾਬਾ ਅਤਰ ਸਿੰਘ ਵਰਗੀਆਂ ਕਮਾਈਆਂ ਨਹੀਂ ਲੱਭਣੀਆਂ ਪਰ ਗੁਰਮੁਖੋ ਨਾ ਬਣੇ ਸ਼ਰਧਾ ਬਚਨ ਸੁਣੋ ਗੁਣ ਪੱਲੇ ਬੰਨ ਲਓ ਔਗਣਾਂ ਨੂੰ ਛੱਡ ਦਿਓ ਨਾ ਉਹਨਾਂ ਦੇ ਪਿੱਛੇ ਲੱਗੋ ਨਾ ਮਗਰ ਜਾਓ ਨਾ ਡੇਰੇ ਜਾਓ ਨਾ ਪੈਰੀ ਹੱਥ ਲਾਓ ਨਾ ਮੱਥੇ ਟੇਕੋ ਨਾ ਚੜਾਵੇ ਚੜਾਓ ਨਾ ਪੈਸਾ ਦਿਓ ਨਾ ਕੰਬਲ ਦਿਓ ਨਾ ਘਰਾਂ ਚ ਬੁਲਾਓ ਪਰ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬਾਣੀ ਤੇ ਟਿਕਾ ਟਿੱਪਣੀ ਨਾ ਕਰੋ ਆਖੋ
ਸਤਨਾਮ
ਗੁਰਬਾਣੀ ਤੇ ਆਪਣੇ ਸਿੱਖ ਇਤਿਹਾਸ ਤੇ ਸ਼ੰਕੇ ਨਾ ਕਰੋ ਆਪ ਹੀ ਸਿੱਖ ਹੋ ਕੇ ਸਿੱਖੀ ਦੀਆਂ ਜੜ੍ਹਾਂ ਨਾ ਵੱਢੀਏ ਕਿ ਬਾਬਾ ਦੀਪ ਸਿੰਘ ਕਿਹੜਾ ਬਿਨਾਂ ਸਿਰ ਤੋਂ ਲੜੇ ਸੀ ਉਹ ਤਾਂ ਐਵੇਂ ਗੱਲਾਂ ਹੀ ਬਣਾਈਆਂ ਇਹ ਸ਼ੰਕੇ ਨੇ ਸਿੱਖ ਧਰਮ ਸਿੱਖ ਇਤਿਹਾਸ ਤੇ ਗੱਲਾਂ ਜੇ ਸਿੱਖ ਹੀ ਕਰਨਗੇ ਤੇ ਫਿਰ ਸਿੱਖ ਧਰਮ ਦਾ ਰਾਖਾ ਕੌਣ ਹੋਏਗਾ ਸਿੱਖ ਤੇ ਪਹਿਰੇਦਾਰ ਸੰਤ ਸਿਪਾਹੀ ਏ ਸਿੱਖ ਗੁਰਸਿੱਖ ਸੰਤ ਵੀ ਨਾਮ ਜਪਣ ਵਾਲਾ ਸੰਤ ਹੁੰਦਾ ਬੰਦਗੀ ਕਰਨ ਵਾਲਾ ਸੰਤ ਹੁੰਦਾ ਜਿਹਦੇ ਅੰਦਰ ਸ਼ਾਂਤੀ ਉਹ ਸੰਤ ਹੁੰਦਾ ਸੱਸਾ ਸਿਮਰਨ ਟਿੱਪੀ ਉੱਤੇ ਨੰਨਾ ਬੋਲਦੀ ਏ ਨਿਮਰਤਾ ਤੇ ਤੱਤਾ ਬੋਲਦਾ ਤਿਆਗ ਸਿਮਰਨ ਨਿਮਰਤਾ ਤੇ ਤਿਆਗ ਜਿਹਦੇ ਵਿੱਚ ਤਿੰਨੇ ਗੁਣ ਨੇ ਉਹ ਸੰਤ ਹੈ ਤੇ ਉਹ ਕੋਈ ਵੀ ਹੋ ਸਕਦਾ ਕਿਸੇ ਪਹਿਰਾਵੇ 'ਚ ਹੋ ਸਕਦਾ ਕਿਸੇ 'ਚ ਵੀ ਹੋ ਸਕਦਾ ਬੱਚਾ ਵੀ ਹੋ ਸਕਦਾ ਭੈਣ ਵੀ ਹੋ ਸਕਦੀ ਹੈ ਤੇ ਸਤਸੰਗ ਜੀ ਨਾਸਤਕ ਅਸੰਤ ਜਿਹੜੇ ਨੇ ਅੱਜ ਬਹੁਤੇ ਨੇ ਤੇ ਮਰਜ ਮਿਹਰ ਕਰਨ ਸਿਪਾਹੀ ਸੰਤ ਤੇ ਸਿਪਾਹੀ ਸਾਨੂੰ ਬਣਾ ਕੇ ਗਏ ਨੇ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ ਮਰ ਦੀ ਕਿਰਪਾ ਨਾਲ ਤੁਹਾਡੇ ਚਰਨਾਂ ਚ ਹਾਜ਼ਰੀ ਭਰੀ ਹੈ ਮੇਰੀ ਜ਼ਰੂਰੀ ਇਹ ਬੇਨਤੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਆਪਾਂ ਉੱਠਣਾ ਮਹਾਰਾਜ ਅੱਗੇ ਅੱਗੇ ਜਾਣਗੇ ਆਪਾਂ ਸਭ ਪਿੱਛੇ ਪਿੱਛੇ ਚੱਲਾਂਗੇ ਤੁਹਾਡੇ ਚਰਨਾਂ ਚ ਹਾਜ਼ਰੀ ਜੋ ਡੇਢ ਦੋ ਘੰਟੇ ਮਹਾਰਾਜ ਨੇ ਭਰਵਾਈ ਸਿਰ ਤੇ ਹੱਥ ਰੱਖਿਆ ਪ੍ਰਵਾਨ ਕਰਨੀ ਸਰੀਰ ਠੀਕ ਨਹੀਂ ਸੀ ਦਿਨ ਦੇ ਦੀਵਾਨ ਤੇ ਪਹੁੰਚ ਨਹੀਂ ਸਕਿਆ ਮੈਂ ਅੱਜ ਉੱਥੇ ਲਾਸਟ ਦੀਵਾਨ ਸੀ ਤੇ ਲਾਸਟ ਦੀਵਾਨ ਕੈਂਸਲ ਹੋ ਗਿਆ ਤੇ ਹੁਣ ਵੀ ਪਟਿਆਲੇ ਤੋਂ ਡਾਕਟਰਾਂ ਕੋਲ ਚੈੱਕਅਪ ਕਰਾ ਕੇ ਚੰਗੀ ਤਰ੍ਹਾਂ ਫਿਰ ਮੈਂ ਆਪ ਜੀ ਦੇ ਚਰਨਾਂ 'ਚ ਆਇਆ ਤੇ ਜਿੰਨਾ ਕੁ ਸਮਾਂ ਮਹਾਰਾਜ ਨੇ ਹਾਜ਼ਰੀ ਭਰਵਾਈ ਆ ਪ੍ਰਵਾਨ ਕਰਨੀ ਮੁੜ ਕੇ ਤੁਹਾਡੇ ਇਲਾਕੇ 'ਚ ਦੀਵਾਨ ਆਰੇ ਨੇ ਸੁਖਗੜ੍ਹ ਮੋਹਾਲੀ 3-4 ਫਰਵਰੀ ਦੇ 3 ਤੇ 4 ਫਰਵਰੀ ਦੇ ਦੋ ਦੀਵਾਨ ਹਨ ਦੋਵੇਂ ਦਿਨ ਦਾਸ ਨੇ ਹਾਜ਼ਰੀ ਭਰਨੀ ਹੈ ਪਿੰਡ ਸੁਖਗੜ੍ਹ ਮੋਹਾਲੀ ਸੰਗਤ ਪਹੁੰਚੀ 11-12-13 ਮਾਰਚ ਦੇ ਦੀਵਾਨ ਹਨ ਪਿੰਡ ਚੂਨੀ ਕਲਾਂ 11-12-13 ਮਾਰਚ ਦੇ ਉੱਥੇ ਵੀ ਆਪ ਪਹੁੰਚ ਕੇ ਲਾਭ ਉਠਾ ਸਕਦੇ ਹੋ ਬਾਕੀ ਸਾਰਿਆਂ ਦੀ ਸੰਗਤ ਕਰਿਆ ਕਰੋ ਜਿਹੜੇ ਗੁਰੂ ਨਾਲ ਜੋੜਨ ਜਿਹੜੇ ਗੁਰੂ ਨਾਲੋਂ ਤੋੜਨ ਉਹਨਾਂ ਤੋਂ ਕਿਨਾਰਾ ਕਰੋ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜਦੇ ਨੇ ਉਹਨਾਂ ਲੋਕਾਂ ਤੋਂ ਕਿਨਾਰਾ ਕਰੋ ਉਹਨਾਂ ਦਾ ਸਤਿਕਾਰ ਕਰੋ ਜਿਹੜੇ ਗੁਰੂ ਨਾਲ ਗੁਰਮਤ ਨਾਲ ਗੁਰਮਤ ਸਿਧਾਂਤ ਨਾਲ ਜੁੜਦੇ ਹਨ ਉਹਨਾਂ ਦਾ ਆਪਾਂ ਸਤਿਕਾਰ ਕਰੀਏ ਸਰਬ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਇੰਨੀ ਸਰਦੀ ਵਿੱਚ ਹਾਜ਼ਰੀ ਭਰੀ ਬੇਅੰਤ ਸੰਗਤ ਬੈਠੀ ਹੈ ਔਰ ਉਹ ਭਾਗਾਂ ਵਾਲੇ ਨੇ ਜਿਹੜੇ ਵੀਰ ਭਰਾ ਜਿਹੜੀਆਂ ਭੈਣਾਂ ਅੱਜ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਜੇ ਜੁੜੇ ਹੋ ਤੇ ਪੱਕੇ ਰਹਿਣਾ ਅੰਮ੍ਰਿਤ ਦੀ ਦਾਤ ਅਮੋਲਕ ਦਾਤ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਮਰਨੀ ਮਰ ਜਾਂਗੇ ਸਤਿਗੁਰੂ ਤੇਰਾ ਦੁਆਰਾ ਨਹੀਂ ਛੱਡਣਾ ਐਸੀ ਬਿਰਤੀ ਬਣਾਓ ਸਾਨੂੰ ਧਰਮ ਪਿਆਰਾ ਹੈ ਨਹੀਂ ਜਾਨ ਪਿਆਰੀ ਲੱਗਦੀ ਆਹ ਧਾਰਨਾ ਲਾਸਟ ਪੜ੍ਹੋ ਫਿਰ ਆਪਾਂ ਆਨੰਦ ਸਾਹਿਬ ਵਿੱਚ ਬੋਲਣਾ ਫਿਰ ਅਰਦਾਸ ਫਿਰ ਗੁਰੂ ਸਾਹਿਬ ਅੱਗੇ ਅੱਗੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਕੋਈ ਰਸਨਾ ਐਸੀ ਨਾ ਹੋਵੇ ਜਿਹੜੀ ਹੁਣ ਨਾ ਬੋਲੇ ਸਾਰੇ ਕਿਰਪਾ ਕਰਿਓ
ਸਾਨੂੰ ਧਰਮ ਪਿਆਰਾ ਲੱਗਦਾ ਹੈ ਧਰਮ
ਸਮੇਂ ਦੀ ਸੰਭਾਲ ਕਰੀਏ।
ਹੀਰਾ ਜਨਮ ਮੋਲਕ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਗਈ ਜਾਂਦਾ
ਕੁਰਾਹੇ ਪੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਛੱਡ ਕੇ ਆਪਣਾ ਜੀਵਨ ਬਰਬਾਦ ਨਾ ਕਰੀਏ।
ਜਿਸ ਜੇਵਡ ਅਬਰ ਨਾ ਕੋਏ ਵਾਹੋ ਵਾਹੋ ਪਾਣੀ ਨਿਰੰਕਾਰ ਹੈ ਵਾਹੋ ਵਾਹੋ ਪਾਣੀ ਨਿਰੰਕਾਰ ਹੈ
ਹੈ ਤਿਸ ਜੇਵੜ ਅਵਰ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਅਕਾਲ ਪੁਰਖ ਵਾਹਿਗੁਰੂ ਨੇ 10 ਸਰੀਰ ਧਾਰੇ ਤਾਂ ਜੋ ਸਾਨੂੰ ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ ਵੀ ਭਾਣਾ ਮੰਨੀ ਦਾ ਕਿਵੇਂ। ਸ਼ਬਦ ਹੀ ਪਹਿਲਾਂ ਗੁਰੂ ਸੀ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਨੂੰ ਸ਼ਬਦ ਦੇ ਲੜ ਲਾ ਗਏ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜੇ ਵਿਚਾਲੇ 10 ਸਰੀਰ ਧਾਰੇ ਉਹ ਤਾਂ ਧਾਰੇ ਜਿਵੇਂ ਟੀਚਰ ਜਿਹੜਾ ਹੁੰਦਾ ਅਧਿਆਪਕ ਹੁੰਦਾ ਉਹਨੂੰ ਕਿਹੜਾ ਕੂੜਾ ਜਿਹੜਾ ਹੁੰਦਾ ਨਹੀਂ, ਉਹਨੂੰ ਕਿਹੜਾ ਸਾਧ ਸੰਗਤ ਜੀ ਉਹ ਮਹਾਰ ਨਹੀਂ ਆਉਂਦੀ ਨੀ, ਪਰ ਫਿਰ ਵੀ ਉਹ ਅੱਗੇ ਅੱਗੇ ਬੋਲਦਾ, ਉਹ ਆਪ ਲਿਖਦਾ, ਉਹ ਆਪ ਬੋਲਦਾ। ਇਸੇ ਤਰ੍ਹਾਂ ਸਰੀਰ ਦੀ ਲੋੜ ਹੀ ਤਾਂ ਪਈ ਸੀ ਸਾਨੂੰ ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ। 10 ਸਰੀਰ ਮਰਨ ਨੇ ਧਾਰੇ, ਤੱਤੀਆਂ ਤਵੀਆਂ ਤੇ ਬੈਠੇ, ਕੰਡਿਆਂ ਤੇ ਪਏ ਸਤਸੰਗ ਜੀ, ਤੇ ਦੇਗਾਂ ਦੇ ਵਿੱਚ ਸਮਾਧੀਆਂ ਲਾਈਆਂ ਉਬਲਦੀਆਂ ਦੇਗਾਂ ਵਿੱਚ ਸਾਨੂੰ ਸਮਝਾਉਣ ਵਾਸਤੇ ਕਿ ਸਿੱਖਾ ਜੇ ਆਖਿਆ ਭਾਣਾ ਮੰਨੀ ਤੇ ਭਾਣਾ ਮੰਨੀ ਦਾ ਕਿਵੇਂ ਆ, ਇਹ ਸਾਨੂੰ ਵਿਖਾਇਆ ਮੰਨ ਕੇ। ਸਤਿਗੁਰਾਂ ਨੇ ਕਿਰਪਾ ਕੀਤੀ ਤੇ ਆਓ ਗੁਰੂ ਗ੍ਰੰਥ ਸਾਹਿਬ ਮਰਨ ਦੇ ਲੜਨ ਲੱਗ ਕੇ ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ ਅੰਮ੍ਰਿਤ ਛੱਕ ਕੇ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰੀਏ। ਆਉਣ ਵਾਲੇ ਸਮੇਂ ਤੋਂ ਲਾਹਾ ਲੈਣਾ, ਜਿੱਥੇ ਕਿਤੇ ਵੀ ਸਮਾਗਮ ਹੋਣ ਸਰਬ ਸੰਗਤਾਂ ਦਾ ਧੰਨਵਾਦ ਹੈ, ਜਿੱਥੇ ਉਦੋਂ ਵੱਧ ਨਾਲ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਆਏ ਸਾਰੇ ਗੁਰੂ ਪਿਆਰੇ ਮਹਾਂਪੁਰਸ਼ਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਜੁੜੋ, ਫਿਰ ਹੁਕਮਨਾਮੇ ਸੁਣੋ, ਫਿਰ ਮਹਾਰਾਜ ਜਾਣਗੇ ਆਪਾਂ ਫਿਰ ਚੱਲਾਂਗੇ। ਭਾਈ ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਕੋਈ ਨਾ ਜਾਏ, ਭਾਗਾਂ ਲਿਓ, ਇੰਨੀ ਸਰਦੀ ਵਿੱਚ ਪਹੁੰਚ ਕੇ ਲਾਹਾ ਲੈ ਰਹੇ ਹੋ, ਸਰਦੀ ਦੀ ਰੁੱਤ ਨਹੀਂ ਠੰਡੀ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਮਹਾਰਾਜ ਚੰਦਰਮਾ ਠੰਡਾ, ਮਹਾਰਾਜ ਕਹਿੰਦੇ ਨਹੀਂ, ਨਹਿ ਸੀਤਲੰਗ ਚੰਦਰ ਦੇਵ ਹੈ। ਮਹਾਰਾਜ ਚੰਦਨ ਠੰਡਾ ਹੈ, ਮਹਾਰਾਜ ਕਹਿੰਦੇ ਨਹੀਂ, ਨਹਿ ਸੀਤਲੰਗ ਬਾਵਨ ਚੰਦਨ ਹੈ, ਉਹ ਵੀ ਠੰਡਾ ਨਹੀਂ। ਸੱਚੇ ਪਾਤਸ਼ਾਹ ਸਰਦੀ ਦੀ ਰੁੱਤ ਠੰਡੀ ਹੈ, ਮਹਾਰਾਜ ਕਹਿੰਦੇ ਨਹੀਂ, ਨਹਿ ਸੀਤਲੰਗ ਸੀ ਤੁਰ ਤੇਣ, ਸਰਦੀ ਦੀ ਰੁੱਤ ਠੰਡੀ ਨਹੀਂ। ਫਿਰ ਮਹਾਰਾਜ ਤੁਸੀਂ ਦੱਸੋ ਠੰਡਾ ਕੀ ਹੈ, ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਸੀਤਲੰਗ ਸਾਧ ਸਵਜਨ ਹੈ, ਸ਼ਾਂਤੀ ਹੈ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ, ਸ਼ਾਂਤੀ ਹੈ ਤੇ ਸਾਧਨਾ ਕਰਨ ਵਾਲਿਆਂ ਦੀ ਸੰਗਤ ਵਿੱਚ, ਉੱਥੇ ਮਨ ਸ਼ਾਂਤ ਹੁੰਦਾ, ਮਨ ਆਨੰਦ ਵਿੱਚ ਆ ਜਾਂਦਾ।